தலவன் துவாபில் கத்தரே லட்சுமி நாராயண நாம் சிறஹந்தி ஃபோஜ்தார் கோ ਸੋਲੇਵਤ ਥੋਕਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਾਹਿਬ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਵੈਰਾਗ ਤਿਆਗ ਤੇ ਅਨੁਰਾਗ ਦੇ ਦਾਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਤੇ ਦਸ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਖਾਲਸੇ ਪੰਥ ਦਾ ਪਵਿੱਤਰ ਪਾਵਨ ਇਤਿਹਾਸ ਬਹੁਤ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸਰਵਣ ਕਰ ਰਹੇ ਹੋ। ਗੁਰੂ ਖਾਲਸਾ ਪੰਥ ਮੋਰਿੰਡੇ ਪਹੁੰਚਿਆ, ਸਿੰਘ ਜਲ ਛਕਣ ਵਾਸਤੇ ਜਦੋਂ ਮੋਰਿੰਡੇ ਸ਼ਹਿਰ ਦੇ ਵਿੱਚ ਗਏ ਤਾਂ ਮੋਰਿੰਡੇ ਦੇ ਵਿਗੜੇ ਹੋਏ ਵਿਟਰੇ ਹੋਏ ਰੰਗੜਾਂ ਨੇ ਸਿੰਘਾਂ ਨੂੰ ਬੁਰੇ ਭਲੇ ਬੋਲ ਕਹੇ, ਕੁਝ ਗਾਲਾਂ ਕੱਢੀਆਂ, ਨਾ ਕਹਿਣ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ। ਸਿੰਘਾਂ ਨੂੰ ਰੋਸ ਆ ਗਿਆ, ਉਹਨਾਂ ਨੇ ਵੀ ਅੱਗੋਂ ਜਵਾਬ ਦੇ ਦਿੱਤਾ, ਗੋਲੀ ਚੱਲ ਪਈ। ਤੋ ਖਾਲਸੇ ਨੇ ਉਸ ਵੇਲੇ ਮੋਰਿੰਡੇ ਤੇ ਹੱਲਾ ਬੋਲਿਆ, ਜਿੰਨੇ ਰੰਗੜ ਸਨ ਸਾਰਿਆਂ ਦਾ ਸਫਾਇਆ ਕਰ ਦਿੱਤਾ ਔਰ ਮੋਰਿੰਡੇ ਤੇ ਫਤਿਹ ਪ੍ਰਾਪਤ ਕਰ ਲਈ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਇੱਧਰ ਸਿੰਘਾਂ ਨੇ ਹੁਣ ਸਰਹੰਦ ਦਾ ਵੀ ਪੂਰਾ ਅੰਦਾਜ਼ਾ ਲਾ ਲਿਆ ਕਿ ਸਰਹੰਦ ਦੇ ਵਿੱਚ ਕਿੰਨੀ ਕੁ ਤਾਕਤ ਹੈ। ਉੱਥੋਂ ਦੇ ਸੂਬੇਦਾਰ ਨੂੰ ਚੰਗੀ ਤਰ੍ਹਾਂ ਜੋਹ ਲਿਆ, ਫੌਜ ਨੂੰ ਜੋਹ ਲਿਆ ਖਾਲਸੇ ਨੇ। ਆਓ ਸਰਵਣ ਕਰੀਏ। ਇਹ ਗੁਰੂ ਪੰਥ ਦਾ ਇਤਿਹਾਸ ਹੈ, ਗੁਰੂ ਖਾਲਸੇ ਪੰਥ ਦਾ ਇਤਿਹਾਸ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹਾਂ। ਜਿੱਥੇ ਸਰੀਰਾਂ ਦੀਆਂ ਹਾਜ਼ਰੀਆਂ ਭਰੀਆਂ ਨੇ, ਉੱਥੇ ਨਾਲ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਸਾਹਿਬਾਂ ਦੇ ਪਾਵਨ ਚਰਨਾਂ ਵਿੱਚ ਲਵਾਉਂਦੇ ਹਾਂ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਕਰੋ ਪਵਿੱਤਰ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹਰਾ ਤਲਵਨ ਦੁਆਬਿਓ ਖੱਤਰੇ ਲਛਮੀ ਨਾਰਾਇਣ ਨਾਮ।
ਦੁਆਬੇ ਦੇ ਇਲਾਕੇ ਦਾ ਰਹਿਣ ਵਾਲਾ ਤਲਵਨ ਪਿੰਡ ਦਾ ਵਾਸੀ, ਇਹਦਾ ਨਾਂ ਹੈ ਲਛਮੀ ਨਾਰਾਇਣ ਖੱਤਰੀ। ਤਲਵਨ ਇਹਦਾ ਪਿੰਡ ਆ ਤੇ ਦੁਆਬੇ ਦਾ ਇਹ ਰਹਿਣ ਵਾਲਾ ਹੈ।
ਸਰਹੰਦੀ ਫੌਜਦਾਰ ਕੋ ਸੋਲੇਵਤ ਥੋਕਾ।
ਜਿਹੜਾ ਸਰਹੰਦ ਦਾ ਸੂਬੇਦਾਰ ਹੈ, ਸਰਹੰਦ ਦਾ ਜੋ ਨਵਾਬ ਹੈ ਜੈਨ ਖਾਂ, ਉਹਦਾ ਬੰਦਾ ਸੀ ਲਛਮੀ ਨਾਰਾਇਣ। ਉਹਦਾ ਇਹ ਫੌਜਦਾਰ ਸੀ, ਉਹਦੇ ਕੋਲੋਂ ਇਹ ਕੰਮ ਲੈਂਦਾ ਸੀ ਔਰ ਉਹਦੇ ਮਤਹਿਤ ਹੋ ਕੇ ਉਹਦੇ ਅਧੀਨ ਹੋ ਕੇ ਚੱਲਦਾ ਸੀ।
ਸੋ ਜੈਨੇ ਥੋ ਭਇਓ ਦੇਵਾ।
ਲਛਮੀ ਨਾਰਾਇਣ ਜਿਹੜਾ ਸੀ ਇਹ ਜੈਨੇ ਦਾ, ਜੈਨ ਖਾਂ ਜੋ ਸੂਬਾ ਸਰਹੰਦ ਹੈ, ਇਹਦਾ ਇਹ ਦੀਵਾਨ ਬਣ ਗਿਆ। ਲਛਮੀ ਨਾਰਾਇਣ ਇਹਦਾ ਦੀਵਾਨ ਬਣ ਗਿਆ।
ਚੜਿਓ ਉਗ੍ਰਹਣ ਕਰ ਸੋਤਾ।
ਹੁਣ ਜੈਨ ਖਾਂ ਦਾ ਤਾਣ ਲੈ ਕੇ, ਜੈਨ ਖਾਂ ਦੀ ਤਾਕਤ ਲੈ ਕੇ, ਉਹਦਾ ਦੀਵਾਨ ਬਣ ਕੇ ਲਛਮੀ ਨਾਰਾਇਣ ਦੁਆਬੇ ਦੇ ਇਲਾਕੇ ਨੂੰ ਉਗ੍ਰਹਿਣ ਚੱਲ ਪਿਆ। ਉਗਰਾਹੀ ਕਰਨ ਵਾਸਤੇ ਚੱਲ ਪਿਆ ਲੋਕਾਂ ਕੋਲੋਂ ਕਰ ਲੈਂਦਾ ਟੈਕਸ ਟੈਕਸ ਲੈਂਦਾ ਹੈ
ਤਿਸ ਕੀ ਬਾਤ ਖਾਲਸੇ ਸੁਣ ਲਈ
ਖਾਲਸੇ ਨੇ ਇਹ ਗੱਲ ਸੁਣੀ ਖਾਲਸੇ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਲੋਕਾਂ ਨੂੰ ਤੰਗ ਕਰ ਰਿਹਾ ਜਬਰੀ ਲੋਕਾਂ ਕੋਲੋਂ ਟੈਕਸ ਦੁੱਗਣਾ ਦੁੱਗਣਾ ਲੈ ਰਿਹਾ
ਤਿਸ ਪੈਦੋਲ ਫਿਰ ਖਾਲਸੇ ਕਹੇ
ਉਸ ਵਕਤ ਖਾਲਸੇ ਨੇ ਲਛਮੀ ਨਾਰਾਇਣ ਤੇ ਹੱਲਾ ਬੋਲ ਦਿੱਤਾ ਸਿੰਘਾਂ ਨੇ ਆਖਿਆ ਕਿ ਏਦਾਂ ਇਹ ਦੁਆਬੇ ਦਾ ਇਲਾਕਾ ਵੀ ਸਾਡੇ ਮਤਹਿਤ ਹੈ ਸਾਡੇ ਤੋਂ ਬਿਨਾਂ ਪੁੱਛਿਆ ਇਲਾਕਾ ਉਗਰਾ ਰਹੇ ਨੇ ਤੋ ਖਾਲਸੇ ਨੇ ਉਸ ਵੇਲੇ ਇਹਨਾਂ ਤੇ ਹੱਲਾ ਬੋਲ ਦਿੱਤਾ
ਸੋ ਨੱਠਿਓ ਫੌਜ ਲੁਟਾਏ
ਲਛਮੀ ਨਾਰਾਇਣ ਨੱਠ ਗਿਆ ਖਾਲਸੇ ਦਾ ਮੁਕਾਬਲਾ ਕਰਨ ਦੀ ਬਜਾਏ ਦੌੜ ਗਿਆ ਆਪਣੀ ਸਾਰੀ ਫੌਜ ਲੁਟਾ ਕੇ ਚਲਾ ਗਿਆ
ਬੜਿਓ ਕੁਰਾਲੀ ਕਿਛਕ ਬਚਾਏ
ਕੁਰਾਲੀ ਆ ਗਿਆ ਕੁਰਾਲੀ ਆ ਕੇ ਵੜ ਗਿਆ ਪ੍ਰਵੇਸ਼ ਕਰ ਗਿਆ ਇੱਥੇ ਆ ਕੇ ਦਾ ਕੁਝ ਕੁ ਬਚਾ ਹੋਇਆ
ਤਬ ਤੈ ਸਿੰਘਨ ਫਾਕਾ ਗਇਓ
ਇਧਰ ਸਿੰਘਾਂ ਦਾ ਫਾਕਾ ਮਿਟ ਗਿਆ ਫਾਕਾ ਕਹਿੰਦੇ ਨੇ ਵੀ ਜਿਹੜੀ ਮਾੜੀ ਮੋਟੀ ਕਮਜ਼ੋਰੀ ਆਈ ਹੋਈ ਸੀ ਭਾਵ ਗਰੀਬੀ ਆਈ ਹੋਈ ਸੀ ਉਹ ਕੜਾਕੇ ਦਾ ਟਾਈਮ ਬੀਤ ਗਿਆ ਸਿੰਘਾਂ ਨੂੰ ਚੰਗੀ ਮਾਇਆ ਹੱਥ ਲੱਗ ਗਈ ਲਛਮੀ ਨਾਰਾਇਣ ਕੋਲੋਂ
ਲੁੱਟ ਕੁੱਟ ਖਾਲਸੋ ਸੂਦੋ ਪਇਓ
ਲੁੱਟ ਕਸੁੱਟ ਕਰਕੇ ਭਾਵ ਲੁੱਟ ਮਾਰ ਕਰਕੇ ਲਛਮੀ ਨਾਰਾਇਣ ਕੋਲ ਜਿੰਨੀ ਮਾਇਆ ਸੀ ਇਹਦੇ ਕੋਲ ਜਿੰਨੇ ਰੁਪਈਏ ਸੀ ਟੈਕਸ ਦੇ ਉਗਰਾਹੇ ਹੋਏ ਸਰਹੰਦ ਦੇ ਉਹ ਖਾਲਸੇ ਨੇ ਲੁੱਟ ਮਾਰ ਕਰ ਲਏ ਖਾਲਸੇ ਨੇ ਕਬਜ਼ੇ ਕਰ ਲਏ ਔਰ ਖਾਲਸਾ ਚੜ੍ਹਦੀ ਕਲਾ ਚ ਹੋ ਗਿਆ
ਲਾਏ ਸੱਟ ਫਿਰ ਦੂਰ ਹੋਏ ਜਾਏ
ਸਿੰਘ ਕੋਈ ਨਾ ਕੋਈ ਸੱਟ ਲਾ ਕੇ ਨਾ ਜੈਨ ਖਾਂ ਦੇ ਇਲਾਕੇ ਦੀ ਉਗਰਾਹੀ ਖਾਲਸਾ ਹੀ ਕਰ ਜਾਂਦਾ ਜੈਨ ਖਾਂ ਦੇ ਜਿਹੜੇ ਬੰਦੇ ਉਗਰਾਹੀ ਕਰਕੇ ਲਿਆਉਂਦੇ ਨੇ ਖਾਲਸਾ ਜਾ ਕੇ ਉਹਨਾਂ ਕੋਲ ਲੁੱਟ ਮਾਰ ਕਰਕੇ ਲੈ ਜਾਂਦਾ ਏਦਾਂ ਲੁੱਟ ਮਾਰ ਕਰਕੇ ਸਿੰਘ ਫੇਰ ਦੂਰ ਚਲੇ ਜਾਂਦੇ ਹਨ
ਜੋ ਹਤ ਜੈਨੇ ਦੂਰੋਂ ਰਹਾਏ
ਰਹਿ ਰਹਿ ਕੇ ਜੈਨੇ ਨੂੰ ਜੋ ਜੋ ਕੇ ਵੇਖਦੇ ਰਹਿੰਦੇ ਨੇ ਸਿੰਘ ਜੈਨੇ ਜੈਨ ਖਾਂ ਦੀ ਪਰਖ ਕਰਦੇ ਰਹਿੰਦੇ ਹਨ
ਸਰਹੰਦੋਂ ਨਿਕਸੈ ਜੈਨਾ ਨਾਏ
ਜੈਨ ਖਾਂ ਸਰਹੰਦ ਚੋਂ ਬਾਹਰ ਨੀ ਨਿਕਲਦਾ ਹਾਲਾਂਕਿ ਆਲਾ ਦੁਆਲਾ ਸਿੰਘ ਸਾਰੇ ਸੋਧਾ ਲਾਈ ਜਾਂਦੇ ਨੇ ਉਗਰਾਹੀ ਖਾਲਸਾ ਕਰਕੇ ਲੈ ਜਾਂਦਾ ਹੈ ਪਰ ਜੈਨ ਖਾਂ ਦੀ ਇੰਨੀ ਤਾਕਤ ਨਹੀਂ ਕਿ ਨਗਰੋਂ ਬਾਹਰ ਨਿਕਲ ਕੇ ਖਾਲਸੇ ਦਾ ਮੁਕਾਬਲਾ ਕਰ ਸਕੇ
ਮਿਲੇ ਨਾ ਪੈਸੋ ਮੁਲਕੋਂ ਤਾਏ
ਹੁਣ ਜੈਨ ਖਾਂ ਵਾਸਤੇ ਔਖੀ ਬਣ ਗਈ ਹੁਣ ਜਿੰਨੀ ਉਗਰਾਹੀ ਆਉਂਦੀ ਸੀ ਆਲੇ ਦੁਆਲੇ ਦੇ ਇਲਾਕਿਆਂ ਦੀ ਟੈਕਸ ਦੀ ਕਰ ਦੀ ਉਹ ਸਿੰਘ ਲੈ ਜਾਂਦੇ ਨੇ ਜੈਨ ਖਾਂ ਖਾਲੀ ਰਹਿ ਜਾਂਦਾ ਇਹਦੇ ਕੋਲ ਹੁਣ ਪੈਸੇ ਨਹੀਂ ਆਉਂਦੇ ਉਗਰਾਹੀ ਨਹੀਂ ਆਉਂਦੀ
ਸਿੰਘਨ ਮੁਲਕ ਉਗਰਾਏ ਬੋਲਿਓ
ਇਹਦਾ ਜਿਹੜਾ ਆਲੇ ਦੁਆਲੇ ਦਾ ਇਲਾਕਾ ਸੀ ਸਰਹੰਦ ਦਾ 52 ਪਰਗਣੇ ਸੀ ਇਹਦੇ ਅਧੀਨ ਉਹ ਸਿੰਘ ਉਗਰਾਹ ਲੈਂਦੇ ਨੇ ਆਲੇ ਦੁਆਲੇ ਉਹ ਸਿੰਘ ਕਬਜ਼ਾ ਕਰਕੇ ਲੈ ਜਾਂਦੇ ਨੇ
ਉਸ ਫਿਰ ਪੈਸੋ ਕਬ ਕਿਨਦੇ ਹੋ
ਹੁਣ ਜਿਹੜੇ ਸਿੰਘ ਲੈ ਜਾਂਦੇ ਨੇ ਉਗਰਾਹੀ ਕਰਕੇ ਇਹਨੂੰ ਕੋਈ ਪੈਸੇ ਨਹੀਂ ਭਰਦਾ ਸਗਵਾਂ ਇੱਥੋਂ ਤੱਕ ਕਿ ਕਈ ਨਗਰਾਂ ਵਾਲੇ ਤਾਂ ਬਹਾਨਾ ਹੀ ਲਾ ਲੈਂਦੇ ਕਹਿੰਦੇ ਜੀ ਸਾਡੇ ਕੋਲੋਂ ਤਾਂ ਸਿੰਘ ਲੈ ਗਏ ਨੇ ਮਾਇਆ ਖਾਲਸਾ ਲੈ ਗਿਆ ਇਹਦੇ ਕੋਲ ਟੈਕਸ ਲੈਣ ਜਾਂਦੇ ਨੇ ਤੇ ਬੰਦੇ ਉਹ ਜਾਣ ਬੁੱਝ ਕੇ ਅੱਗੋਂ ਸਿੰਘਾਂ ਦੇ ਜੁੰਮੇ ਲਾ ਦਿੰਦੇ ਏਦਾਂ ਜੈਨ ਖਾਂ ਨੂੰ ਮਾਇਆ ਆਉਣੀ ਬੰਦ ਹੋ ਗਈ ਉਗਰਾਹੀ ਨਹੀਂ ਆਉਂਦੀ
ਬਹਿ ਖਾਲਸਾ ਲਾਏ ਦੀਵਾਨ ਸਿੰਘ ਭੁਚੰਗੀ ਸਤਿਗੁਰ ਜਾਨ
ਖਾਲਸਾ ਦੀਵਾਨ ਲਾ ਕੇ ਬੈਠਦਾ ਸਜਦਾ ਤੇ ਜਦੋਂ ਖਾਲਸਾ ਦੀਵਾਨ ਸਜਾ ਕੇ ਬੈਠਦਾ ਉਦੋਂ ਜਿੰਨੇ ਭੁਜੰਗੀ ਯੋਧੇ ਜੁਝਾਰੂ ਸਿੰਘ ਨੇ ਉਹ ਸਜੇ ਹੋਏ ਖਾਲਸੇ ਪੰਥ ਦੇ ਦੀਵਾਨ ਨੂੰ ਸਤਿਗੁਰਾਂ ਦਾ ਰੂਪ ਜਾਣਦੇ ਨੇ ਕਿ ਸਜਿਆ ਹੋਇਆ ਇਹ ਖਾਲਸੇ ਪੰਥ ਦਾ ਦੀਵਾਨ ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਸਰੂਪ ਹੈ
ਦੋਹੇਰਾ ਤਬੈ ਆਲੈ ਸਿੰਘ ਜਾਏ ਕਹਿਓ ਤੂੰ ਖਾਲਸਾ ਹਮੈ ਮਿਲਾਏ
ਇਧਰੋਂ ਜੈਨ ਖਾਂ ਨੇ ਬਾਬਾ ਆਲਾ ਸਿੰਘ ਨੂੰ ਆਪਣੇ ਵਿੱਚ ਵਿਚੋਲਾ ਪਾਇਆ ਖਾਲਸੇ ਤੇ ਆਪਣੇ ਵਿੱਚ ਬਾਬਾ ਆਲਾ ਸਿੰਘ ਨੂੰ ਇਹਨਾਂ ਨੇ ਕਿਹਾ ਕਿ ਬਾਬਾ ਆਲਾ ਸਿੰਘ ਜੀ ਤੁਸੀਂ ਖਾਲਸੇ ਨਾਲ ਨੇੜਤਾ ਰੱਖਦੇ ਹੋ ਤੁਸੀਂ ਵੀ ਸਿੰਘ ਹੋ ਤੇ ਏਦਾਂ ਕਰੋ ਤੁਸੀਂ ਸਾਡਾ ਖਾਲਸੇ ਨਾਲ ਮੇਲ ਕਰਾ ਦਿਓ ਖਾਲਸੇ ਨਾਲ ਸਾਡੀ ਸੰਧੀ ਕਰਾ ਦਿਓ
ਇਹ ਦੰਗੇ ਹਮ ਸੋਨੇ ਕਰੇ ਮੁਲਕ ਆਪਣੋ ਲੈ ਲਿਖਾਏ
ਅਬਦਾਲੀ ਨੇ ਵੀ ਇਹ ਗੱਲ ਬਾਬਾ ਆਲਾ ਸਿੰਘ ਨੂੰ ਕਹੀ ਕਿ ਤੁਸੀਂ ਖਾਲਸੇ ਦੇ ਨਾਲ ਸਾਡੀ ਸੰਧੀ ਕਰਾ ਦਿਓ ਇਹ ਸਾਡੇ ਇਲਾਕੇ ਵਿੱਚ ਆ ਕੇ ਦੰਗਾ ਨਾ ਕਰਿਆ ਕਰਨ ਜਿਹੜਾ ਇਲਾਕਾ ਇਹਨਾਂ ਨੂੰ ਚਾਹੀਦਾ ਜਿਹੜਾ ਮੁਲਕ ਇਹਨਾਂ ਨੂੰ ਚਾਹੀਦਾ ਉਹ ਮੈਂ ਇਹਨਾਂ ਨੂੰ ਲਿਖ ਕੇ ਦੇ ਦਿੰਨਾ ਉੱਥੇ ਉਸ ਇਲਾਕੇ ਵਿੱਚ ਆਪਣਾ ਰਾਜ ਕਾਇਮ ਕਰ ਸਕਦੇ ਨੇ
ਚੌਪਈ ਆਲਾ ਸਿੰਘ तब वकील कहलाया।
बाबा आला सिंह जी ने उस वक्त अपना एक वकील अबदाली दी बेनती जड़ी कीती हुई सी खालसे पंथ कोल भेजी है।
अब खालसे पैसो चल आया।
वकील चल के खालसे पंथ दे शरण विच खालसे पंथ दे ताबिया हाजिर होया।
नानू सिंह तो गले सवाल।
ए जड़ा वकील गया खालसा जी दा नां सी नानू सिंह गरेवाले दा गोत्र सी। गरेवाल गोत्र दा धारनी नानू सिंह दा नां है जड़ा बाबा आला सिंह जी वल्लों वकील गया खालसे कोल।
जिन जा आके ओ शाए सवाल।
अबदाली दी जड़ी बेनती सी ओ इन्ने जाके खालसे पंथ नू कीती के खालसा जी अबदाली कहिंदा है कि तुसी इलाके विच दंगा ना करो, जेड़ा इलाका तुहानू चाहिदा मैं तुहानू लिख के दे दिंदा।
तो खालसा उत्तर दियो राज मंगियो कब किसने देयो।
खालसे ने जवाब दे दिता, कहन लगे मंगया भी राज कदे मिलदा। खालसे ने अगो जवाब दे दिता, कहदे असी इहदे दित्ते राज नू थोड़ी भोगना, मंगया कदे राज नहीं मिलिया करदा।
तुरकन आओ सिंगन क्या मेल।
तुसी ना तुरकां दे नाल साडे मेल दी गल करदे हो, इना तुरकां ते सिंघां दा भला की मेल हो सकदा है।
बरूद अगन को जिम है खेल।
कदे बरूद ते अग नू एक जगह ते रखिया जा सकदा भला? बरूद ते अग दोवें एक जगह ते नहीं रखे जा सकदे। इसे तरह खालसे नू और इना तुरकां दे नाल कदे मेल नहीं कीता जा सकदा।
हमको सतगुर राज लिख दिया।
असी अबदाली दा लिखिया राज थोड़ी लाना, सानू ता राजगुरु कलगीधर ने लिख के दिता है। और जेड़ा राजगुरु कलगीधर ने लिख के दिता वो किते छोटे जे खिते जा छोटे जे इलाके दा नहीं, खालसे नू राजगुरु कलगीधर ने हन्ने हन्ने दी पातशाही दा दिता है कि जिथे जाके सिंह खलो जाए, घोड़े दी काठी ते बैठा किसी भी थां ते खलो जाए, विश्व भर दे विच जिथे खलो जाए वह इलाका उस सिंह दा है, उथे उहदा राज चलदा है, उहदा सिक्का चलदा है। ਇਹ ਪਾਤਸ਼ਾਹੀ ਗੁਰੂ ਕਲਗੀਧਰ ਨੇ ਸਾਨੂੰ ਖਾਲਸੇ ਨੂੰ ਦਿੱਤੀ ਹੋਈ ਹੈ ਲਿਖ ਕੇ।
ਖਾਲਸਾ ਦੇ ਭੇਟ ਸਿਰ ਲਿਆ।
ਇਹ ਪਾਤਸ਼ਾਹੀ ਖਾਲਸੇ ਨੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਸਿਰ ਭੇਟ ਕਰਕੇ ਲਈ ਹੈ। ਇਹ ਜਿਹੜੀ ਪਾਤਸ਼ਾਹੀ ਹੈ ਨਾ, ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਸੀਸ ਭੇਟਾ ਕਰਕੇ ਇਹ ਪਾਤਸ਼ਾਹੀ ਖਾਲਸੇ ਪੰਥ ਨੇ ਲਈ ਹੈ।
साखी सुनो कसूर के जिम प्रथम सिंगन लई मार।
खालसा जी हुण इधर कसूर दी साखी सुनो कि जिवें खालसे पंथ ने कसूर मारिया, कसूर दे उत्ते हल्ला कीता सरबत खालसे पंथ ने। कसूर बड़ा वड्डा इलाका सी, बड़ी वड्डी रियासत सी कसूर। हिंदुस्तान दे राज नालों वखरा रहा। अबदाली भी हमला करदा सी, लाहौर लुट लेंदा सी, हिंदुस्तान नू लुट लेंदा सी, पर कसूर नू नहीं सी लुट सकदा। इत्थों के जड़े हिंदुस्तान विच्चों भजे नठे वकील सी, वह भी कसूर जाके पनाह लेंदे सी कि उत्थे सानू कोई मार नहीं सकदा। एडा वड्डा इलाका सी कसूर दा। उस कसूर दे उत्ते खालसे पंथ ने जिवें फतेह प्राप्त कीती। कसूर जड़ा सी कलगीधर जी ने बचित्र नाटक विच दसम ग्रंथ साहब दे विच बचन लिखे ने कि श्री रामचंद्र दे दो पुत्र सन लव ते कुश। जेड़ा लव सी उहने लाहौर वसाया ते जेड़ा कुश सी उहने कसूर वसाया। उहनां दे नां दे उत्ते ही वसे हुए नगर ने। पहला नूं लवपुर भी कहिंदे सी, लाहौर दा जेड़ा पहला नां। हुण भी कई ब्रिज भाषा दे ग्रंथां विच सूरज प्रकाश विच पंथ प्रकाश विच लाहौर दा नाम लाभपुर आउंदा है। इसे तरह जिहड़ा कुश दा वसाया होया नगर उहनूं कसूर कहिंदे ने। हुण खालसे ने जिवें कसूर मारिया है वह हुण आप जी सरवण करो।
आकी होत लाहौर ते आई पठान नहार।
जिहड़ा कसूर सी इह लाहौर तो आकी सी, इह लाहौर दे मतहत नहीं सी। हालांकि लाहौर दे अधीन बड़ा पर वड्डा इलाका पैंदा सी, पर कसूर लाहौर दी अधीनगी नहीं सी प्रवान करदा। ये लाहौर तो सुतंत्र सी। और पठाणा दी जिवें हार हुई ਅਬਦਾਲੀ ਦੀ ਫੌਜ ਵੀ ਲੜ ਕੇ ਹਾਰੀ, ਕਸੂਰ ਨੂੰ ਜਿੱਤ ਨਹੀਂ ਸਕੀ।
ਚੋ ਪਈ ਸਹੀ 1817 ਸਾਲ।
ਖਾਲਸਾ ਜੀ, ਸੰਮਤ ਵਿਕਰਮੀ 1817 ਦਾ ਸਾਲ ਹੈ, ਯਾਨੀ ਕਿ 1760 ਈਸਵੀ ਦਾ ਸਾਲ ਹੈ।
ਡੇਰੇ ਕਰੇ ਗਿਰਦ ਅੰਮ੍ਰਿਤਸਰ ਤਾਲ।
ਖਾਲਸਾ ਇਸ ਸਾਲ ਯਾਨੀ ਕਿ 1817 ਸੰਮਤ ਵਿਕਰਮੀ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਇਕੱਠਾ ਸੀ। ਸ੍ਰੀ ਅੰਮ੍ਰਿਤਸਰ ਸਰੋਵਰ ਦੇ ਆਲੇ ਦੁਆਲੇ ਸਿੰਘਾਂ ਦਾ ਡੇਰਾ ਸੀ। ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਖਾਲਸੇ ਨੇ ਉਤਾਰਾ ਕੀਤਾ ਹੋਇਆ ਸੀ।
ਵਿਸਾਖੀ ਨਹਾਏ ਸਿੰਘ ਭਏ ਤਿਆਰ।
ਵਿਸਾਖੀ ਦਾ ਜੋੜ ਮੇਲਾ ਖਾਲਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਮਨਾਇਆ ਸੀ। ਵਿਸਾਖੀ ਨੂੰ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਸਿੰਘਾਂ ਨੇ ਇਸ਼ਨਾਨ ਪਾਨ ਕੀਤੇ। ਸਿੰਘਾਂ ਦੇ ਅੰਦਰ ਜਜ਼ਬਾ ਹੈ, ਵਿਸਾਖੀ ਦੀ ਸੰਕ੍ਰਾਂਤ ਦੇ ਇਸ਼ਨਾਨ ਦਾ ਮਹਾਤਮ ਵੀ ਹੈ ਖਾਲਸਾ ਜੀ ਅੰਮ੍ਰਿਤਸਰ ਸਰੋਵਰ ਵਿੱਚ। ਇਹੀ ਉਹ ਦਿਨ ਹੈ ਜਿਸ ਦਿਨ ਬੀਬੀ ਰਜਨੀ ਦਾ ਪਿੰਗਲਾ ਪਤੀ ਸ੍ਰੀ ਅੰਮ੍ਰਿਤਸਰ ਸਰੋਵਰ ਵਿੱਚ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕਰਕੇ ਰੋਗ ਹੋਇਆ ਸੀ। ਉਹ ਵਿਸਾਖ ਦੀ ਸੰਕ੍ਰਾਂਤ ਦਾ ਵਿਸਾਖੀ ਦਾ ਦਿਨ ਸੀ। ਤੋ ਇਸ ਕਰਕੇ ਹੁਣ ਵੀ ਵਿਸਾਖ ਦੀ ਸੰਕ੍ਰਾਂਤ ਨੂੰ ਬੇਅੰਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਨੂੰ ਜਾਂਦੀਆਂ ਨੇ। ਤੋ ਖਾਲਸਾ ਵੀ 1817 ਸੰਮਤ ਬਿਕਰਮੀ ਵਿੱਚ ਵਿਸਾਖੀ ਦੇ ਜੋੜ ਮੇਲੇ ਮਨਾਉਣ ਵਾਸਤੇ ਸ੍ਰੀ ਅੰਮ੍ਰਿਤਸਰ ਸਰੋਵਰ ਦੇ ਇਸ਼ਨਾਨ ਲਈ ਇੱਥੇ ਇਕੱਤਰ ਹੋਇਆ ਸੀ।
ਅੱਧਾ ਦਲ ਭਇਓ ਬਿਆਹ ਪਾਰ।
ਔਰ ਇਸ਼ਨਾਨ ਪਾਨ ਕਰ ਲਏ, ਵਿਸਾਖੀ ਦਾ ਜੋੜ ਮੇਲਾ ਖਾਲਸੇ ਨੇ ਮਨਾ ਲਿਆ ਤੇ ਅੱਧਾ ਦਲ ਸੀ ਜਿਹੜਾ ਖਾਲਸੇ ਪੰਥ ਦਾ, ਉਹ ਬਿਆਸ ਦਰਿਆ ਪਾਰ ਕਰਕੇ ਇੱਧਰ ਜਲੰਧਰ ਵਾਲੇ ਪਾਸੇ ਨੂੰ ਟੱਪ ਕੇ ਆ ਗਿਆ। ਅੱਧਾ ਦਲ ਉੱਧਰ ਰਹਿ ਗਿਆ, ਅੱਧਾ ਖਾਲਸਾ ਤੇ ਅੱਧਾ ਫੌਜ ਜਿਹੜੀ ਖਾਲਸੇ ਦੀ ਸੀ ਉਹ ਬਿਆਸ ਦਰਿਆ ਪਾਰ ਕਰਕੇ ਜਲੰਧਰ ਵਾਲੇ ਪਾਸੇ ਆ ਗਏ।
ਪੰਜ ਮਿਸਲ ਥੀ ਹੁਆ ਰਹੇ।
ਪੰਜ ਮਿਸਲਾਂ ਖਾਲਸੇ ਦੀਆਂ 11 ਮਿਸਲਾਂ ਸਨ ਤੇ ਪੰਜ ਮਿਸਲਾਂ ਜਿਹੜੀਆਂ ਸਨ ਉਹ ਰਹਿ ਗਈਆਂ ਅੰਮ੍ਰਿਤਸਰ ਸਾਹਿਬ, ਬਾਕੀ ਜਿਹੜੀਆਂ 6 ਮਿਸਲਾਂ ਸਨ ਉਹ ਇੱਧਰ ਆ ਗਈਆਂ। 12ਵੀਂ ਮਿਸਲ ਵੈਸੇ ਫੂਲਕਿਆਂ ਦੀ ਵੀ ਮੰਨੀ ਜਾਂਦੀ ਹੈ। ਇਹਨਾਂ ਨੇ ਖਾਲਸੇ ਪੰਥ ਦੇ ਨਾਲ ਇੱਧਰ ਮਾਝੇ ਦੇ ਇਲਾਕੇ ਵਿੱਚ ਮੱਲਾਂ ਨਹੀਂ ਮਾਰੀਆਂ, ਇੱਧਰ ਮਾਲਵੇ ਵਿੱਚ ਹੀ ਰਹੇ ਨੇ ਫੂਲਕਿਆਂ ਵਾਲੇ। 11 ਮਿਸਲਾਂ ਹੀ ਜਿਹੜੀਆਂ ਨੇ ਉਹ ਮੁੱਖ ਮੰਨੀਆਂ ਜਾਂਦੀਆਂ। 6 ਮਿਸਲਾਂ ਇੱਧਰ ਜਲੰਧਰ ਵਾਲੇ ਪਾਸੇ ਆ ਗਈਆਂ, 5 ਮਿਸਲਾਂ ਜਿਹੜੀਆਂ ਸਨ ਪੰਥ ਦੀਆਂ ਜਥੇਦਾਰਾਂ ਦੀਆਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਰਹਿ ਗਈਆਂ।
ਰਾਮ ਗੜੀਏ ਕਨਈਏ ਸੁਕਰ ਚੱਕੀਏ ਨਕਈਏ।
ਕਿਹੜੀਆਂ ਕਿਹੜੀਆਂ 5 ਮਿਸਲਾਂ ਸੀ ਜਿਨ੍ਹਾਂ ਨੇ ਕਸੂਰ ਮਾਰਿਆ, ਇਹ ਉਹਨਾਂ ਦੀ ਗੱਲ ਹੋ ਰਹੀ ਹੈ ਜਿਹੜੀਆਂ ਅੰਮ੍ਰਿਤਸਰ ਸਾਹਿਬ ਰਹਿ ਗਈਆਂ ਵਿਸਾਖੀ ਮਨਾਉਣ ਤੋਂ ਬਾਅਦ। ਪਹਿਲੀ ਮਿਸਲ ਸੀ ਰਾਮ ਗੜੀਆਂ ਦੀ ਮਿਸਲ, ਜਿਹਦੇ ਆਗੂ ਸਰਦਾਰ ਜੱਸਾ ਸਿੰਘ ਜੀ ਨੇ। ਦੂਸਰੀ ਮਿਸਲ ਹੈ ਘਨਈਆਂ ਦੀ ਮਿਸਲ ਤੇ ਫਿਰ ਚੌਥੀ ਮਿਸਲ ਹੈ ਸ਼ੁਕਰ ਚੱਕੀਆਂ ਦੀ। ਤੀਸਰੀ ਸ਼ੁਕਰ ਚੱਕੀਆਂ ਦੀ ਹੈ ਔਰ ਚੌਥੀ ਨਕਈਆਂ ਦੀ ਹੈ।
ਭੰਗੀ ਹਰੀ ਸਿੰਘ ਤੋਂ ਆ ਰਹੇ।
ਔਰ ਪੰਜਵੀਂ ਮਿਸਲ ਸੀ ਭੰਗੀਆਂ ਦੀ ਮਿਸਲ, ਜਿਹਦੇ ਜਥੇਦਾਰ ਸਰਦਾਰ ਹਰੀ ਸਿੰਘ ਜੀ ਭੰਗੀ ਹਨ।
ਕਿਲਾ ਆਪਣੇ ਸੋਥੇ ਬਯੋ।
ਹਰੀ ਸਿੰਘ ਭੰਗੀ ਨੇ ਵੀ ਇੱਥੇ ਸ੍ਰੀ ਅੰਮ੍ਰਿਤਸਰ ਸਾਹਿਬ ਆਪਣਾ ਕਿਲਾ ਬਣਾਇਆ ਹੋਇਆ ਸੀ। ਉਸ ਕਿਲੇ ਦੇ ਵਿੱਚ ਹਰੀ ਸਿੰਘ ਜੀ ਭੰਗੀ ਨੇ ਆਸਣ ਰੱਖਿਆ ਹੋਇਆ ਸੀ।
ਅਕਾਲ ਬੁੰਗੇ ਪੈਰ ਤੀਜੇ ਆਵੇ।
ਤੀਸਰੇ ਪੈਰਾ ਜਾਨੀ ਕਿ ਆਹ ਜਿਹੜਾ ਸਮਾਂ ਸ਼ਾਮ ਦਾ ਦੁਪਹਿਰ ਤੋਂ ਬਾਅਦ ਤੀਸਰੇ ਪੈਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖਾਲਸੇ ਦਾ ਦੀਵਾਨ ਸਜਦਾ, ਪੰਥ ਦਾ ਦੀਵਾਨ ਸਜਦਾ। ਸਾਰੇ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਂਦੇ, ਜਥੇਦਾਰ ਹਰੀ ਸਿੰਘ ਜੀ ਭੰਗੀ ਵੀ ਤੀਸਰੇ ਪੈਰ ਸ੍ਰੀ ਅਕਾਲ ਬੂੰਗੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਆਉਂਦੇ ਹਨ।
ਸੁਣ ਰਹਿ ਰਾਸ ਫਿਰ ਕਿਲੇ ਸਿਧਾਵੇ।
ਕਥਾ ਕੀਰਤਨ ਹੁੰਦਾ ਸੰਧਿਆ ਸਮੇਂ, ਸ੍ਰੀ ਰਹਿ ਰਾਸ ਸਾਹਿਬ ਦਾ ਪਾਠ ਸੁਣ ਕੇ ਫਿਰ ਹਰੀ ਸਿੰਘ ਜੀ ਭੰਗੀ ਵਾਪਸ ਆਪਣੇ ਕਿਲੇ ਦੇ ਵਿੱਚ ਆ ਜਾਂਦੇ ਹਨ।
ਨਿਤ ਪ੍ਰਤ ਐਸੋ ਕਰਤ ਖਿਆਲ ਬਰਸੈ ਮੀ ਭਾਵੇ ਬੱਗੈ ਵਾ।
ਖਾਲਸਾ ਜੀ, ਸਰਦਾਰ ਹਰੀ ਸਿੰਘ ਜੀ ਭੰਗੀ ਦਾ ਰੋਜ਼ ਦਾ ਇਹ ਨਿਤਨੇਮ ਹੈ, ਉਹਨਾਂ ਰੋਜ਼ ਸ਼ਾਮ ਦੇ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾਣਾ, ਰਹਿ ਰਾਜ ਸਾਹਿਬ ਦਾ ਪਾਠ ਸੁਣਨਾ, ਸੁਣ ਕੇ ਫਿਰ ਵਾਪਸ ਆਪਣੇ ਕਿਲੇ ਵਿੱਚ ਆ ਜਾਣਾ। ਭਾਵੇਂ ਨੇਰੀ ਚੱਲੇ, ਝੱਖੜ ਚੱਲੇ, ਮੀਂਹ ਪਵੇ, ਉਹਦੇ ਵਿੱਚੋਂ ਵੀ ਭਾਈ ਹਰੀ ਸਿੰਘ ਜੀ ਭੰਗੀ ਜਾ ਕੇ ਹਾਜ਼ਰੀ ਭਰਦੇ, ਰਹਿ ਰਾਜ ਸਾਹਿਬ ਦਾ ਪਾਠ ਸੁਣਦੇ ਨੇ।
इसी तौर सब खालसो आवे,
इसी तौर नाल सारा खालसा भी आउंदा, बाकी भी जिन्ने सिंह ने श्री अकाल तख्त साहब ते हाजरियां भरदे ने।
सुन अरदास सब डेरे सिदावे,
रह रास साहब दा पाठ सारे सिंह सुनदे ने, मुड़ अरदास हुंदी है गुरु चरणा विच दीवान दी समाप्ति तो बाद सारे सिंह आपो अपने डेरिया ते चले जांदे ने।
वैर पाप तै करे ना कोई,
सारे सिंघां विच आपस विच इन्ना प्यार है, एक दूजे प्रति इन्नी मुहब्बत है, इन्नी एकता है खालसे विच, एक दूजे नाल किसे नाल कोई वैर विरोध नहीं रखदा। सारे सिंघां विच भावे मिसलां वखो वखरियां ने, सारियां दे डेरे भी वखो वखरे ने मिसलां दे, पर सिंघां विच आपस विच एक दूजे नाल कोई वितकरा नहीं है, किसे नाल एक दूजे प्रति वैर विरोध नहीं है।
लाए दीवान सब गुरमते हुए,
दीवान सजाउंदे श्री अकाल तख्त साहब ते बह के सारे गुरमते करदे ने, जिन्ने गुरमते हुंदे ने ओह श्री अकाल तख्त साहब ते सरबत खालसे पंथ दी रहनुमाई विच हुंदे हन।
दोहेरा एक दिवस हरि सिंह जी बैठे उते दरबार,
इस तरह खालसा जी कुछ समा बीतिया, एक दिन सरदार हरि सिंह जी भंगी अपनी मिसल दे दीवान दे विच बैठे हुए सन।
दई दुहाई आन बिप कसूरियो ऊच पुकार,
इन्हे नू एक ब्राह्मण बोधी वाला गल च जनेऊ पाया, मथे ते तिलक लगा होया, तेड़ धोती बद्धी हुई, एक ब्राह्मण आ के सरदार हरि सिंह भंगी अगे उची उची कूकां मार के रोण लगा, उची उची पुकार करन लगा, दुआई खालसा जी दुआई, एदा उची उची आ के वह ब्राह्मण पुकार करन लगा।
उचे बिपियो करी पुकार, खोई कसूरियन मेरी नार,
ब्राह्मण ने उची पुकार कीती, सरदार हरि सिंह भंगी समेत सारे खालसे दे दीवान विच आख्या, खालसा जी मैं ब्राह्मण हां, गरीब हां, आप खालसे दी शरण विच आया क्योंकि मेरी घरवाली नूं कसूरी पठाना ने जबरी खो लिया, मेरी घरवाली नूं जबरी कसूरी पठाना ने खो के अपने घर पा लिया।
तुम खालसे हो हिंदू धर्म,
तुसी खालसा हो और खालसा पंथ गऊ गरीब दी राखी वास्ते साजिया है,
पंथ नानको छतरी करम,
गुरु नानक दा पंथ है, ए गुरु नानक दा खालसा है और छतरी धर्म वाला खालसा पंथ है।
तुरकन कीनी जुल्मी भारी,
तुरकन ने बड़ी भारी मेरे ते जुल्मी कीती है, रज के बड़ा भारी अत्याचार कीता है के मेरी घरवाली नू जबरी ये पठान अपने घर चुक के ले गए हन।
तुरकन आई गल ने वारी,
खालसा जी ना तुरकां दे गलन दी वारी आ गई है, इना तुरकां दे खत्म होण दी वारी आ गई है।
मैं आयो खालसे शरनाए, यूं कह कह फिर दई दुआए,
ब्राह्मण कहदा खालसा जी मैं तुहाडी शरण आया हां, शरण आया हां, शरण आया हां, एदा कह के ने दुआई दित्ती खालसे दी, आख्या दुआई खालसा जी दुआई होवे।
ये दरबार छड़ और कत जाओ,
दरबार छड़ के मैं होर किथे जावां, यही एक दरबार है गुरु खालसे दा जिथे मैं गरीब ब्राह्मण दी सुनी जावेगी।
इसे न ठोर जै अदालत पाओ,
मैनू कोई होर इंसाफ दी अदालत नजर नहीं आउंदी, जेड़ी अदालत विच जाके मैं पुकार करा, जिस अदालत विच जाके मैं इंसाफ दी मंग करा, यही एक खालसे पंथ दी सच दी कचहरी है जिथे मेरा इंसाफ होवेगा।
दरबार आगे सुटी पग उतार,
ब्राह्मण ने सिर ते पग बद्धी होई, ओह पग ला के खालसे दे दरबार विच सुट दित्ती, आख्या मैं अपनी पग खालसे दे चरणा च रखदा हां,
कहे मरू मैं मार तलवार,
जे खालसे ने मेरी बाह ना फड़ी ते मैं अपने कलेजे च तलवार मार के इथे खालसे पंथ दे दरबार च मर जावांगा, अपनी आत्म हत्या कर लवांगा।
दोहेरा हरि सिंह तिसको कहो तू कल आई फेर,
सरदार हरी सिंह भंगी ने आख्या पंडित जी फिक्र ना करो जे खालसे दी शरण आयो ते खालसा तुहाडी बांह फड़ेगा पर मैं कोई कला फैसला नहीं लै सकदा ये फैसला सारा खालसा पंथ लै सकदा इस करके कल जदों खालसे दा दीवान सजेगा उस वक्त तू खालसे दे दीवान विच आवी
लगे दीवान जब खालसा परी रह रासै केर
खालसे दा दीवान सजेगा कल शाम नू रह रास साहब दा पाठ होवेगा ते दीवान सजया होवेगा उस वक्त तू खालसे पंथ दी शरण आई उदों सारे जथेदार सारे सिंह खालसे दे दीवान विच मौजूद होणगे
जो पए दिन अगला फिर खालसो आयो करी शनान दर्शन दर्शायो
ए रात बीत गई अगला दिन चढ़िया दोपहर तो बाद सिंह तैयार उबर तैयार होए दीवान सजन लगा खालसे दा खालसे ने इशनान पान कीते इशनान पान करके दीवान च सजन लगे
टेक मत्थो सिंह बैठो आन
श्री अकाल तख्त साहब ते खालसे दा दीवान सजया मथा टेक के नमस्कार करके सिंह दीवान च बैठन लगे
शब्द चौकी सुनी लाए दीवान
सोदर दी चौकी दा कीर्तन हो रहा सी सारे सिंह दीवान सजा के बैठे बड़े प्यार नाल सत्कार नाल सब ने शब्द चौकी दा कीर्तन सुनिया
पर रास फिर अरदास है भई
रास साहब जी दा पाठ कीता गया खालसे दा नितनेम होया अरदास तो बाद आरती आरते दे जाप हुए अरदास कीती गई
आए बिपर दुहाई दे
इन्हें ब्राह्मण भाई हरी सिंह भंगी दे दसे मुताबक आ पहुंचया इन्हें आके सरबत खालसे पंथ अगे हाथ जोड़े ते अरदास कीती
करो उपराला मोरा चल
लगा खालसा जी मेरा उपराला करो खालसा जी मेरी बांह फड़ो
मारो कसूर बने सब गल
खालसा जी चलो चल के कसूर मारो कसूर ते हमला करो ए गल बन गई है सबब बन गया है
नहीं तो मरूंगो मैं सिर चढ़ थारे
खालसा जी जे तुसी कसूर ना मारिया ते मैं मर जांगा तुहाडे सिर चढ़ के मैं इत्थे अपनी आत्महत्या कर लवांगा
लोग तुमको अपजस सारे
तुहाडा अपजस होवेगा के खालसे दी शरण आया एक ब्राह्मण मर गया पर खालसे जो दी बाह नहीं फड़ी फिर तुहाडा अपजस होवेगा एदा लोक गल्लां करनगे
हरी सिंह सब खालसो पुछा
ब्राह्मण ने एदा अरदास कीती जथेदार हरी सिंह जी भंगी भंगियां दे मिसल दे जथेदार ਉਹ ਬੋਲੇ ਉੱਠ ਕੇ ਖਾਲਸੇ ਪੰਥ ਅੱਗੇ ਹੱਥ ਜੋੜ ਕੇ ਸਭ ਖਾਲਸੇ ਨੂੰ ਪੁੱਛਦੇ ਨੇ
ਇਹੋ ਜਵਾਬ ਜੋ ਤੁਮ ਲੱਗਾ ਅੱਛਾ
ਹਰੀ ਸਿੰਘ ਜੀ ਕਹਿੰਦੇ ਖਾਲਸਾ ਜੀ ਜਵਾਬ ਦਿਓ ਹੁਣ ਤੁਸੀਂ ਜੋ ਤੁਹਾਨੂੰ ਚੰਗਾ ਲੱਗੇ ਜੋ ਤੁਹਾਡੇ ਮਨ ਨੂੰ ਭਾਵੇ ਉਹ ਜਵਾਬ ਦਿਓ
ਬਤ ਖਾਲਸਾ ਐਸ ਵਖਾਨਾ ਦੱਸੋ
ਖਾਲਸਾ ਜੀ ਕੀ ਕਰਨਾ ਹੈ ਇਸ ਪੰਡਿਤ ਦੀ ਬੇਨਤੀ ਕਿਵੇਂ ਪ੍ਰਵਾਨ ਕਰਨੀ ਹੈ तो उस वक्त खालसे ने अगो जवाब दिता आख्या जथेदार हरी सिंह जी तुसी सियाने हो
तू सबियन में आए सियाना
साडे सारिआं विचों सियाणा सूरमा योधा है पंथ दे आगुआं दे विचों तेरा नाम है
अपना उनका लख लियो ताण
वेख लो कि अपना ताण किन्ना ते उन्हां कसूर दी फौज दा ताण किन्ना उन्हां विच किन्नी क ताकत है इथे अपने विच किन्नी क ताकत एक दूजे दा कंपैरिजन कर लो सामने वेख लो कि आपां जिन्हां नाल लड़न वास्ते जाणा कसूर फतेह करन लई उन्हां कोल किन्नी क ताकत है ते अपने कोल किन्नी क ताकत है
तां फिर बिप ने कही ਵਖਾਣ
ਉਸ ਵੇਲੇ ਪੰਡਿਤ ਨੇ ਫਿਰ ਕੋਲੋਂ ਬੇਨਤੀ ਕੀਤੀ ਆਖਿਆ ਖਾਲਸੇ ਅੱਗੇ ਕਿਸੇ ਦਾ ਤਾਣ ਨਹੀਂ ਚੱਲਦਾ ਖਾਲਸਾ ਸਰਬੱਤ ਖਾਲਸਾ ਆਪ ਬਲੀ ਬਲਵਾਨ ਹੈ
ਦੋਹੇਰਾ ਤੋ ਫਿਰ ਪ੍ਰਾਤਹ ਹਰੀ ਸਿੰਘ ਸਦ ਪੁੱਛੇ ਸਿਆਨੇ ਲੋਏ
ਜਥੇਦਾਰ ਹਰੀ ਸਿੰਘ ਜੀ ਨੇ ਰਾਤ ਬੀਤੀ ਤੇ ਅਗਲੇ ਦਿਨ ਸੁਬਾ ਸਵੇਰੇ ਹੀ ਜਿਹੜੇ ਚੰਗੇ ਚੰਗੇ ਸਿਆਣੇ ਦੂਰ ਅੰਦੇਸ਼ੀ ਜਿਹੜੇ ਕਸੂਰ ਦੇ ਇਲਾਕੇ ਦੇ ਭੇਤੀ ਵੀ ਸੀ ਕਸੂਰ ਜਿਨ੍ਹਾਂ ਨੇ ਵੇਖਿਆ ਹੋਇਆ ਸੀ ਉਹਨਾਂ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ ਆਪਣੇ ਕੋਲ ਬੁਲਾ ਕੇ ਪੁੱਛਿਆ ਕਿ ਤੁਸੀਂ ਦੱਸੋ
ਹਮਰੇ ਉਨਕੋ ਜ਼ੋਰ ਕੋ ਕਹੋ ਪਰਤ ਲਿਓ ਜੋਏ
ਸਿਆਣੇ ਸਿਆਣੇ ਦੂਰ ਅੰਦੇਸ਼ੀ ਸਿਆਣਿਆਂ ਨੂੰ ਸੱਦ ਕੇ ਹਰੀ ਸਿੰਘ ਜੀ ਪੁੱਛਦੇ ਕਿ ਤੁਸੀਂ ਕਸੂਰ ਦੇ ਭੇਤੀ ਹੋ ਕਸੂਰ ਤੁਸੀਂ ਕਈ ਵਾਰ ਗਏ ਹੋ ਵੇਖਿਆ ਇਹ ਦੱਸੋ ਕਿ ਸਾਡਾ ਤੇ ਉਹਨਾਂ ਦਾ ਤਾਣ ਕਿੰਨਾ ਕੁ ਫਰਕ ਹੈ, ਉਹਨਾਂ ਚ ਕਿੰਨਾ ਕੁ ਤਾਣ ਹੈ, ਸਾਡੇ ਚ ਕਿੰਨਾ ਕੁ ਤਾਣ ਹੈ, ਅਸੀਂ ਉਹਨਾਂ ਦਾ ਕਿਵੇਂ ਮੁਕਾਬਲਾ ਕਰ ਸਕਦੇ ਹਾਂ, ਇਹ ਸਾਰੀ ਗੱਲ ਮੈਨੂੰ ਪਰਤਾ ਕੇ ਦੱਸੋ।
ਤਬ ਸਿਆਨਨ ਨੈ ਕਰਿਓ ਵਿਚਾਰ, ਓਏ ਆਟਾ ਹਮ ਲੂਣ ਵਿਚਾਰ।
ਉਹ ਸਿਆਣੇ ਸਿਆਣੇ ਸਿੰਘ ਬੈਠੇ ਜਿਹੜੇ ਕਸੂਰ ਦੇ ਇਲਾਕੇ ਦੇ ਰਹਿਣ ਵਾਲੇ ਸੀ, ਉਹਨਾਂ ਆਖਿਆ ਹਰੀ ਸਿੰਘ ਜੀ ਨੂੰ, ਸਰਦਾਰ ਹਰੀ ਸਿੰਘ ਜੀ, ਏਦਾਂ ਕਹਿ ਲਈਏ ਕਿ ਉਹ ਆਟਾ ਨੇ ਤੁੜਕ ਤੇ ਆਪਾਂ ਹਾਂ ਲੂਣ। ਆਟੇ ਵਿੱਚ ਲੂਣ ਕਿੰਨਾ ਕੁ ਹੁੰਦਾ ਨਜ਼ਰ ਨਹੀਂ ਆਉਂਦਾ, ਉਹ ਆਟਾ ਹੈ, ਭਾਵ ਤੁੜਕ ਬਹੁਤ ਜ਼ਿਆਦਾ ਨੇ, ਅਸੀਂ ਬਿਲਕੁਲ ਥੋੜੇ ਆ, ਗਿਣਤੀ ਵਿੱਚ ਲੂਣ ਦੇ ਸਮਾਨ ਆ।
ਤੁਮ ਪੈ ਕੁਲ ਸਿੰਘ 5000।
ਜਥੇਦਾਰ ਹਰੀ ਸਿੰਘ ਜੀ, ਜਿਹੜੀ ਤੁਹਾਡੀ ਮਿਸਲ ਹੈ ਪੰਗੀਆਂ ਦੀ ਮਿਸਲ, ਇਹਦੇ ਵਿੱਚ ਕੇਵਲ ਤੁਹਾਡੇ ਕੋਲ 5000 ਸਿੰਘ ਹਨ।
ਭੁੱਲ ਗਏ ਹੈ ਨਿਜ ਘਰ,
ਬਾਕੀ ਦੇ ਜਿਹੜੇ ਸਿੰਘ ਨੇ ਉਹ ਆਪੋ ਆਪਣਿਆਂ ਘਰਾਂ ਚ ਗਏ, ਕਿਉਂਕਿ ਵਿਹਲ ਦਾ ਸਮਾਂ ਤੇ ਸਿੰਘ ਆਪਣਿਆਂ ਘਰਾਂ ਵਿੱਚ, ਪਰਿਵਾਰਾਂ ਵਿੱਚ, ਨਗਰਾਂ ਵਿੱਚ ਗਏ ਹੋਏ ਨੇ।
ਹੋਰ ਮਿਸਲ ਜੋ ਹੈ ਹੀਆਂ ਚਾਰ,
ਬਾਕੀ ਜਿਹੜੀਆਂ ਹੋਰ ਚਾਰ ਮਿਸਲਾਂ ਨੇ ਇੱਥੇ ਰਾਮਗੜੀਆਂ ਦੀ, ਕਨਈਆਂ ਦੀ, ਸ਼ੁਕਰ ਚੱਕੀਆਂ ਦੀ, ਨਕਈਆਂ ਦੀ, ਉਹ ਜਿਹੜੀਆਂ ਚਾਰ ਮਿਸਲਾਂ ਹੋਰ ਹਨ,
ਸਭਨ ਸੰਗ 8000,
ਉਹਨਾਂ ਦੇ ਨਾਲ ਤਕਰੀਬਨ 8-10 ਹਜ਼ਾਰ ਫੌਜ ਹੋਵੇਗੀ, ਇਹਦੇ ਤੋਂ ਵੱਧ ਫੌਜ ਉਹਨਾਂ ਨਾਲ ਵੀ ਨਹੀਂ ਹੈ।
ਕਸੂਰ ਮਾਏ ਤੁਰਕਨ 12 ਲੱਖ,
ਹੁਣ ਤੁਹਾਡੇ ਕੋਲ ਤਕਰੀਬਨ ਇੰਨੀ ਕੁ ਫੌਜ ਹੈ, 5000 ਤੁਹਾਡੇ ਕੋਲ ਆ, ਬਾਕੀ ਜਿਹੜੀਆਂ ਚਾਰ ਮਿਸਲਾਂ ਨੇ 8-10 ਹਜ਼ਾਰ ਫੌਜ ਉਹਨਾਂ ਦੀ ਹੋਵੇਗੀ, ਯਾਨੀ ਕਿ ਕੁੱਲ ਮਿਲਾ ਕੇ 13-14 ਹਜ਼ਾਰ ਫੌਜ ਹੈ ਤੁਹਾਡੇ ਕੋਲ। ਉਧਰ ਕਸੂਰ ਦੇ ਵਿੱਚ ਤਕਰੀਬਨ 12 ਲੱਖ ਫੌਜ ਹੈ ਹਰੀ ਸਿੰਘ ਜੀ, ਉਹ 12 ਲੱਖ ਦੀ ਗਿਣਤੀ ਹੈ ਉਹਨਾਂ ਦੀ, ਤੁਸੀਂ ਕੇਵਲ 12-13 ਹਜ਼ਾਰ ਹੋ, ਉਹਨਾਂ ਦੀ ਗਿਣਤੀ 12 ਲੱਖ ਹੈ, 12 ਲੱਖ ਫੌਜਾਂ ਨੇ ਕਸੂਰ ਦੇ ਅੰਦਰ।
ਗੜੀ 12 ਬਸ ਵੱਖ ਵੱਖ,
ਸਾਰੇ ਕਸੂਰ ਦੇ ਵਿੱਚ 12 ਕਿਲੇ ਬਣੇ ਹੋਏ ਨੇ, 12 ਗੜੀਆਂ ਨੇ, 12 ਕਿਲੇ ਨੇ ਵੱਖੋ ਵੱਖਰੇ ਬਣੇ ਹੋਏ।
ਕੋਟ ਖਾਈ ਤਿੰਨ ਖੂਬ ਬਣਾਏ,
ਕਿਲੇ ਬੜੇ ਮਜ਼ਬੂਤ ਨੇ, ਉਹ ਗੜੀਆਂ ਬੜੀਆਂ ਮਜ਼ਬੂਤ ਨੇ, ਉਹਨਾਂ ਦੇ ਆਲੇ ਦੁਆਲੇ ਬੜੇ ਵੱਡੇ ਕੋਟ ਸਾਰੇ ਹੋਏ ਨੇ, ਖਾਈਆਂ ਬੜੀਆਂ ਡੂੰਘੀਆਂ ਹਨ।
ਤੋ ਪੰਜ ਮੂਰਨ ਪੰਤ ਚੜਾਏ,
ਉਹਨਾਂ ਕਿਲਿਆਂ ਦੀਆਂ ਕੰਧਾਂ ਤੇ ਉਹਨਾਂ ਨੇ ਤੋਪਾਂ ਚੜਾਈਆਂ ਹੋਈਆਂ, ਜੰਬੂਰ ਚੜਾਏ ਹੋਏ ਨੇ ਲੜਨ ਵਾਸਤੇ।
ਪਤਸ਼ਾਹੋ ਆਕੀ ਰਹਿ,
ਕਸੂਰ ਦੇ ਇੰਨੀ ਫੌਜ ਆ, ਉਹ ਤਾਂ ਬਾਦਸ਼ਾਹਾਂ ਤੋਂ ਵੀ ਆਕੀ ਰਹਿੰਦੇ ਨੇ, ਉਹ ਤਾਂ ਹਿੰਦੁਸਤਾਨ ਦੇ ਬਾਦਸ਼ਾਹ ਦੀ ਵੀ ਕੋਈ ਪਰਵਾਹ ਨਹੀਂ ਕਰਦੇ।
ਕਰੋੜਪਤੀ ਵਜ਼ੀਰ ਦੋਏ ਐ,
ਕਰੋੜਾਪਤੀ ਦੋ ਵਜ਼ੀਰ ਨੇ ਆਪਣੇ ਹਿੰਦੁਸਤਾਨ ਦੇ,
ਨੱਟ ਲਾਹੌਰ ਵੈ ਹੂਆ ਵੜੇ,
ਲਾਹੌਰ ਤੋਂ ਨੱਠ ਕੇ ਕਸੂਰ ਜਾ ਵੜੇ ਨੇ, ਉਹ ਵੀ ਕਸੂਰ ਜਾ ਕੇ ਪਨਾਹ ਲੈ ਰਹੇ ਨੇ।
ਆਏ ਮਰੱਟੇ ਤੋਂ ਰਹੀ ਤਕੜੇ,
ਹਾਲਾਂਕਿ ਕਸੂਰ ਤੇ ਹਮਲਾ ਮਰੱਟਿਆਂ ਨੇ ਵੀ ਕੀਤਾ, ਮਰਹੱਟੇ ਵੀ ਹਮਲਾ ਕਰਕੇ ਆਏ ਨੇ ਕਸੂਰ ਤੇ, ਪਰ ਕਸੂਰ ਮਰਹੱਟੇ ਜਿੱਤ ਨਹੀਂ ਸਕੇ, ਮਰਹੱਟਿਆਂ ਨੂੰ ਮੂੰਹ ਦੀ ਖਾ ਕੇ ਕਸੂਰ ਤੋਂ ਵਾਪਸ ਮੁੜਨਾ ਪਿਆ।
ਅਹਿਮਦ ਸ਼ਾਹਨ ਕਿਉਂ ਖਵਾਰ,
ਅਬਦਾਲੀ ਕਿੱਡਾ ਵੱਡਾ ਤਾਕਤਵਰ ਹੈ, ਉਹਨੇ ਵੀ ਹਮਲਾ ਕੀਤਾ ਕਸੂਰ ਤੇ, ਪਰ ਅਬਦਾਲੀ ਵੀ ਕਸੂਰ ਨਹੀਂ ਜਿੱਤ ਸਕਿਆ, ਕਸੂਰ ਤੇ ਅਬਦਾਲੀ ਵੀ ਫਤਿਹ ਨਹੀਂ ਕਰ ਸਕਿਆ।
ਹਮ ਤੇ ਕਬ ਹੋਇਆ ਸੋ ਮਾਰ,
ਹਰੀ ਸਿੰਘ ਜੀ, ਜਿਹਨੂੰ ਮਰਹੱਟੇ ਨਹੀਂ ਜਿੱਤ ਸਕੇ, ਜਿਹਨੂੰ ਅਬਦਾਲੀ ਨਹੀਂ ਜਿੱਤ ਸਕਿਆ, ਆਪਾਂ ਉਹ ਕਸੂਰ ਤੇ ਕਿਵੇਂ ਫਤਿਹ ਪ੍ਰਾਪਤ ਕਰਾਂਗੇ, ਆਪਾਂ ਉਸ ਕਸੂਰ ਨੂੰ ਕਿਵੇਂ ਜਿੱਤਾਂਗੇ, ਇਸ ਕਰਕੇ ਸਾਡੇ ਤੋਂ ਉਹ ਕਸੂਰ ਕਿਵੇਂ ਮਾਰਿਆ ਜਾਏਗਾ।
ਦੋਹੇਰਾ ਹਰੀ ਸਿੰਘ ਉੱਚੇ ਕਈ ਯਹ ਅਬ ਹੋਗ ਜ਼ਰੂਰ,
ਜਦੋਂ ਸਿਆਣੇ ਸਿੰਘਾਂ ਨੇ ਇਹ ਗੱਲ ਕਹੀ ਨਾ ਕਿ ਉਹ ਤਾਂ ਮਰੱਟਿਆਂ ਤੋਂ ਨਹੀਂ ਮਾਰਿਆ ਗਿਆ ਕਸੂਰ, ਅਬਦਾਲੀ ਕੋਲੋਂ ਨਹੀਂ ਮਾਰ ਹੋਇਆ, ਪਠਾਣਾ ਕੋਲੋਂ ਨਹੀਂ ਮਾਰ ਹੋਇਆ, ਤੋ ਸਰਦਾਰ ਹਰੀ ਸਿੰਘ ਜੀ ਰੋਸ ਵਿੱਚ ਆ ਗਏ, ਮੁਛਹਿਰਿਆਂ ਤੇ ਹੱਥ ਫੇਰਿਆ, ਡੋਲੇ ਫੜਕੇ ਤੇ ਕਹਿੰਦੇ ਖਾਲਸਾ ਜੀ, ਜਿਹੜਾ ਕੰਮ ਪਹਿਲਾਂ ਕਿਸੇ ਕੋਲੋਂ ਨਹੀਂ ਹੋ ਸਕਿਆ, ਹੁਣ ਉਹ ਖਾਲਸੇ ਕੋਲੋਂ ਹੋਵੇਗਾ, ਉਹ ਕੰਮ ਹੁਣ ਖਾਲਸਾ ਕਰੇਗਾ, ਹੁਣ ਆਹ ਕੰਮ ਤਾਂ ਜ਼ਰੂਰ ਕਰਨਾ ਹੈ।
ਹਰੀ ਸਿੰਘ ਤੋਂ ਮਰ ਲਓਗੋ ਜੋ ਨੈ ਮਰਗ ਕਸੂਰ,
ਹਰੀ ਸਿੰਘ ਮਰ ਜਾਏਗਾ ਉੱਥੇ, ਜੇ ਕਸੂਰ ਨਾ ਮਾਰਿਆ ਗਿਆ ਤਾਂ ਹਰੀ ਸਿੰਘ ਮਰ ਜਾਏਗਾ, ਪਰ ਕਸੂਰ ਜਿੱਤੇ ਬਿਨਾਂ ਹਰੀ ਸਿੰਘ ਜਿਉਂਦਾ ਵਾਪਸ ਨਹੀਂ ਆਏਗਾ।
ਬੋਲੇ ਸੋਨਿਆ। ਕਿਉਂ ਪਏ ਤਬ ਸਭ ਖਾਲਸੇ ਇਉਂ ਕਹਿ ਦਿਆ।
ਉਸ ਵਕਤ ਸਾਰੇ ਖਾਲਸੇ ਨੇ ਸਰਦਾਰ ਹਰੀ ਸਿੰਘ ਭੰਗੀ ਦੇ ਇਸ ਹਾਂ ਦੇ ਵਿੱਚ ਇਸ ਵਚਨ ਚ ਸਭ ਨੇ ਹਾਮੀ ਭਰੀ। ਸਰਦਾਰ ਹਰੀ ਸਿੰਘ ਦੀ ਇਸ ਦਲੇਰੀ ਵਿਚ ਸਭ ਨੇ ਹਾਮੀ ਭਰੀ।
ਤੁਮਰਾ ਸੰਗ ਕਰੇ ਹਮ ਜੀਆ।
ਸਰਦਾਰ ਹਰੀ ਸਿੰਘ ਜੀ, ਜੇ ਤੁਹਾਡੀ ਇੱਛਾ ਤੇ ਫਿਰ ਅਸੀਂ ਸਭ ਤੁਹਾਡੇ ਨਾਲ, ਸਾਡਾ ਦਿਲ ਵੀ ਫਿਰ ਤੁਹਾਡੇ ਨਾਲ ਹੈ।
ਇੱਕ ਮਨ ਲੈ ਤੂੰ ਹਮਰੀ ਬਾਤ, ਦਲ ਬੜੇ ਕੋ ਕਰ ਲਿਓ ਸਾਥ।
ਤੋਂ ਕੁਝ ਸਿੰਘ ਬੋਲੇ, ਕਹਿਣ ਲੱਗੇ ਹਰੀ ਸਿੰਘ ਜੀ ਇੱਕ ਗੱਲ ਤੂੰ ਸਾਡੀ ਇਹ ਜ਼ਰੂਰ ਮੰਨ ਲੈ ਕਿ ਜਿਹੜਾ ਵੱਡਾ ਦਲ ਹੈ ਉਹ ਆਪਾਂ ਬੁਲਾ ਲਈਏ, ਬੁੱਢਾ ਦਲ ਤੇ ਤਰਨਾ ਦਲ ਇਸ ਵੇਲੇ ਉਹ ਬਿਆਸ ਪਾਰ ਕਰਕੇ ਜਲੰਧਰ ਦੇ ਇਲਾਕੇ ਚ ਗਏ ਹੋਏ ਨੇ, ਉਹਨਾਂ ਨੂੰ ਸੱਦ ਲਈਏ, ਉਹਨਾਂ ਨੂੰ ਵੀ ਆਪਣੇ ਨਾਲ ਬੁਲਾ ਲਈਏ ਤੇ ਇਕੱਠੇ ਚੱਲ ਕੇ ਹਮਲਾ ਕਰੀਏ।
ਹਰੀ ਸਿੰਘ ਨੇ ਉਹ ਫਿਰ ਕਹਿਓ।
ਹਰੀ ਸਿੰਘ ਨੇ ਫਿਰ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ
ਕਬ ਦਲ ਆਇਓ ਬਡ ਕਬ ਯੋ ਪਇਓ।
ਖਾਲਸਾ ਜੀ, ਕਦੋਂ ਆਪਾਂ ਵੱਡੇ ਦਲ ਨੂੰ ਸੁਨੇਹਾ ਭੇਜਿਆ, ਕਦੋਂ ਵੱਡਾ ਦਲ ਇੱਥੇ ਆਇਆ, ਕਦੋਂ ਆਪਾਂ ਕਸੂਰ ਤੇ ਹਮਲਾ ਕੀਤਾ, ਏਦਾਂ ਤਾਂ ਬੜਾ ਟਾਈਮ ਲੱਗ ਜਾਏਗਾ। ਇਹ ਤੇ ਫਿਰ ਉਹਨਾਂ ਤੱਕ ਕਨਸੂਹਾਂ ਪਹੁੰਚ ਜਾਣੀਆਂ। ਜਸੂਸਾਂ ਨੇ ਕਸੂਰ ਜਾ ਕੇ ਖਬਰ ਦੇ ਦੇਣੀ ਹੈ ਕਿ ਸਿੰਘ ਤਿਆਰੀ ਕਰ ਰਹੇ ਨੇ ਹਮਲੇ ਦੀ, ਫਿਰ ਔਖਾ ਹੋ ਜਾਣਾ। ਇਹ ਤਾਂ ਇਹ ਆ ਵੀ ਅਚਨ ਚੇਤ ਚੱਲ ਕੇ ਹਮਲਾ ਕਰ ਦੀਏ, ਕਸੂਰੀਆਂ ਨੂੰ ਪਤਾ ਹੀ ਨਾ ਹੋਵੇ ਕਿ ਖਾਲਸਾ ਕਿਹੜੇ ਟਾਈਮ ਆ ਗਜਿਆ ਹੈ।
ਬੋਲਿਓ ਚਰਤ ਸਿੰਘ ਹੱਥ ਰੱਖ ਸ਼ਮਸ਼ੇਰ, ਮਾਰੋ ਕਸੂਰ ਨਾ ਲਾਵੋ ਦੇਰ।
ਫਿਰ ਚੜਤ ਸਿੰਘ ਸ਼ੁਕਰ ਚੱਕੀਆ, ਸ਼ਮਸ਼ੀਰ ਦੇ ਮਿਆਨ ਦੇ ਮੁੱਠੇ ਤੇ ਹੱਥ ਪਾ ਕੇ ਕਹਿੰਦਾ ਬੋਲਿਆ, ਕਹਿੰਦਾ ਖਾਲਸਾ ਜੀ ਚਲੋ ਦੇਰੀ ਨਾ ਲਾਓ, ਹੁਣੇ ਚੱਲ ਕੇ ਕਸੂਰ ਮਾਰ ਲਓ। ਜੜ ਚੜਤ ਸਿੰਘ ਸ਼ੁਕਰ ਚੱਕੀਆ, ਦਲੇਰੀ ਨਾਲ ਮੁੱਠੇ ਤੇ ਉੱਤੇ ਹੱਥ ਪਾ ਕੇ ਤੇਗ ਤੇ ਕਹਿੰਦਾ ਛੇਤੀ ਨਾਲ ਚੱਲੋ, ਚੱਲ ਕੇ ਕਸੂਰ ਮਾਰ ਲਓ, ਦੇਰੀ ਨਾ ਲਾਓ।
ਸਤਿਗੁਰ ਬਹਾਨਾ ਜੇ ਉਗ ਬਣਾਇਆ।
ਸਤਿਗੁਰਾਂ ਨੇ ਬਹਾਨਾ ਬਣਾਇਆ ਸਾਡੇ ਵਾਸਤੇ, ਕਲਗੀਧਰ ਪਾਤਸ਼ਾਹ ਨੇ
ਹਮ ਪੈ ਬਾਹਮਣ ਜੇ ਉਗ ਪੁਚਾਇਆ।
ਬ੍ਰਾਹਮਣ ਦਾ ਬਹਾਨਾ ਬਣਿਆ, ਗੁਰੂ ਸਾਹਿਬ ਨੇ ਆਪ ਇਹਨੂੰ ਸਾਡੇ ਕੋਲ ਭੇਜਿਆ, ਇਹ ਤਾਂ ਸਤਿਗੁਰਾਂ ਨੇ ਸਾਨੂੰ ਵਡਿਆਈ ਦੇਣੀ ਹੈ ਕਸੂਰ ਮਾਰਨ ਦੀ। ਚਲੋ ਖਾਲਸਾ ਜੀ ਚੱਲ ਕੇ ਫਤਿਹ ਕਰ ਲਓ ਕਸੂਰ ਨੂੰ।
ਲਿਓ ਦਰਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਵਾਜ਼, ਦਿਓਗ ਬਚਨ ਹੁਣ ਕਾਰਜ ਅਕਾਜ।
ਚੜਤ ਸਿੰਘ ਸ਼ੁਕਰ ਚੱਕੀਏ ਨੇ ਇੱਕ ਹੋਰ ਨਾਲ ਗੱਲ ਕਹੀ, ਆਖਿਆ ਖਾਲਸਾ ਜੀ ਜੇ ਮਨ ਚ ਕੋਈ ਦੁਚਿਤੀ ਹੈ ਨਾ, ਮਨ ਵਿੱਚ ਕਿਸੇ ਪ੍ਰਕਾਰ ਦੀ ਕੋਈ ਦੁਬਧਾ ਹੈ ਤਾਂ ਫਿਰ ਏਦਾਂ ਕਰੀਏ, ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੁਕਮਨਾਮਾ ਲੈ ਲਈਏ। ਜਦੋਂ ਖਾਲਸੇ ਨੂੰ ਦੁਬਧਾ ਪੈ ਜਾਏ, ਦਵੈਸ਼ ਪੈ ਜਾਏ, ਫਿਰ ਗੁਰੂ ਤੇ ਫੈਸਲਾ ਛੱਡ ਦਿਓ, ਫਿਰ ਗੁਰੂ ਸਾਹਿਬ ਦਾ ਹੁਕਮਨਾਮਾ ਲਓ ਕਿ ਸਤਿਗੁਰੂ ਜੀ ਕੀ ਕਹਿੰਦੇ ਨੇ। ਆਵਾਜ਼, ਆਵਾਜ਼ ਦਾ ਮਤਲਬ ਗੁਰੂ ਸਾਹਿਬ ਦੀ ਆਵਾਜ਼ ਲਓ, ਸਤਿਗੁਰੂ ਜੀ ਕੀ ਕਹਿੰਦੇ ਨੇ। ਖਾਲਸਾ ਜੀ ਫਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਲੈ ਲਓ, ਹੁਕਮਨਾਮਾ ਲੈ ਲਓ, ਜੇ ਇਹ ਕੰਮ ਹੋਣਾ ਹੋਇਆ ਤਾਂ ਵੀ ਸਤਿਗੁਰੂ ਜੀ ਦੱਸ ਦੇਣਗੇ, ਨਾ ਹੋਣਾ ਹੋਇਆ ਤਾਂ ਵੀ ਸਤਿਗੁਰੂ ਜੀ ਦੇ ਹੁਕਮਨਾਮੇ ਤੋਂ ਫੈਸਲਾ ਹੋ ਜਾਏਗਾ।
ਸਰਬ ਕਨਈਆਂ ਕੇ ਦਿਲ ਆਏ।
ਕਨਈਆਂ ਦੀ ਮਿਸਲ ਵਾਲੇ ਸਿੰਘ ਸਨ, ਉਹਨਾਂ ਦੇ ਦਿਲ ਨੂੰ ਇਹ ਗੱਲ ਪਸੰਦ ਆਈ ਕਿ ਗੁਰੂ ਸਾਹਿਬ ਤੇ ਫੈਸਲਾ ਛੱਡੋ।
ਰਾਮਗੜੀਆਂ ਕਹਿ ਵੀ ਮਨ ਆਏ।
ਰਾਮਗੜੀਆਂ ਦੇ ਮਨ ਨੂੰ ਵੀ ਚੰਗੀ ਲੱਗੀ ਕਿ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਲਿਆ ਜਾਵੇ।
ਕਈਆਂ ਨੇ ਵੀ ਆਛੀ ਮਾਨੇ।
ਕਈਆਂ ਨੇ ਵੀ ਇਹੀ ਗੱਲ ਕਹੀ, ਨਕਈਆਂ ਦੀ ਮਿਸਲ ਵਾਲੇ ਸਿੰਘਾਂ ਨੇ ਵੀ ਇਹੀ ਗੱਲ ਕਹੀ।
ਕਰਨਹਾਰਿਓ ਕਰਨੀ ਠੰਨੀ,
ਕਰਨਹਾਰ ਨੇ ਏਦਾਂ ਦੀ ਕਰਨੀ ਵਿਧੀ ਬਣਾ ਦਿੱਤੀ।
ਦੋਹੇਰਾ ਸਭੈ ਕਹੇ ਖਾਲਸੇ, ਰਲ ਤੁਰਿਓ ਲੈਣ ਸ੍ਰੀ ਗੁਰੂ ਗ੍ਰੰਥ ਸਾਹਿਬ ਆਵਾਜ਼।
ਸਾਰੇ ਖਾਲਸੇ ਦੇ ਸਿੰਘ ਜਿੰਨੇ ਸਨ ਇਕੱਠੇ ਹੋ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੱਲ ਪਏ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆ ਕੇ ਹੁਕਮਨਾਮਾ ਲੈਣ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਾਰੇ ਸਿੰਘ ਆ ਗਏ।
ਜੋ ਹੋਨੋ ਸੋ ਕਹੇਂਗੇ, ਫਤਿਹ ਅਫਤਿਹ ਜੋ ਕਾਜ।
ਪ੍ਰਗਟ ਖਾਲਸੇ ਨੇ ਅਰਦਾਸ ਕੀਤੀ, ਹੇ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਦੀ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰੋ, ਰਾਹ ਪਾਓ ਕਿ ਖਾਲਸਾ ਕਸੂਰ ਨੂੰ ਜਿੱਤੇਗਾ ਜਾਂ ਨਾ ਜਿੱਤੇਗਾ। ਆਪ ਦੀ ਕਿਰਪਾ ਕਰਕੇ ਹੁਕਮਨਾਮਾ ਬਖਸ਼ੋ। ਇਹਦਾ ਅਰਦਾਸ ਕੀਤੀ ਖਾਲਸੇ ਨੇ
ਸਭ ਸਭ ਖਾਲਸੋ ਗਏ ਦਰਬਾਰ
ਖਾਲਸਾ ਦਰਬਾਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੱਜ ਕੇ ਬੈਠ ਗਿਆ
ਹੱਥ ਜੋੜ ਸਭ ਇੱਕ ਮਨ ਧਾਰ
ਹੱਥ ਜੋੜੇ ਤੇ ਇੱਕ ਮਨ ਇੱਕ ਚਿਤ ਹੋ ਕੇ ਸਾਰੇ ਬੈਠ ਗਏ
ਤੀਜਾ ਵਾਕ ਜੋ ਕਰਨ ਹੋਵੇ
ਇੱਕੋ ਬੇਨਤੀ ਸਤਿਗੁਰੂ ਉਹ ਵਾਕ ਦਿਓ ਜੋ ਅਸੀਂ ਕਰਨਾ ਹੈ ਉਹ ਹੁਕਮਨਾਮਾ ਬਖਸ਼ੋ ਜੋ ਅਸੀਂ ਕਰਨਾ ਹੈ
ਤੂੰ ਸਤਿਗੁਰ ਹਮ ਹੈ ਸਿੱਖ ਤੂੰ
ਤੁਸੀਂ ਸਾਡੇ ਗੁਰਦੇਵ ਹੋ ਅਸੀਂ ਤੁਹਾਡੇ ਸਿੱਖ ਹਾਂ ਸੇਵਕ ਹਾਂ ਸਾਨੂੰ ਸਿੱਖਾਂ ਨੂੰ ਗੁਰੂ ਦਾ ਮਾਣ ਹੈ ਗੁਰੂ ਸਾਡੇ ਕੋਲ ਕੋਈ ਤੋਪਾਂ ਥੋੜੀ ਨੇ ਸਾਡੇ ਕੋਲ ਕੋਈ ਕਿਲੇ ਥੋੜੀ ਨੇ ਸਾਡੇ ਕੋਲ ਕੋਈ ਬਹੁਤੀਆਂ ਫੌਜਾਂ ਥੋੜੀ ਨੇ ਮਹਾਰਾਜ ਸਾਡੇ ਕੋਲ ਤੁਸੀਂ ਜੇ ਔਰ ਸਾਨੂੰ ਸਿਰਫ ਤੁਹਾਡਾ ਤਾਣ ਹੈ ਅਸੀਂ ਲੜਦੇ ਹਾਂ ਸਿਰਫ ਸਤਿਗੁਰੂ ਜੀ ਤੁਹਾਡੇ ਤਾਣ ਨਾਲ ਤੁਸੀਂ ਕਿਰਪਾ ਕਰਕੇ ਦੱਸੋ ਅਸੀਂ ਕਸੂਰ ਤੇ ਹਮਲਾ ਕਰੀਏ ਜਾਂ ਨਾ ਕਰੀਏ
ਕਸੂਰ ਮਾਰਨ ਕੀ ਦੀਜੈ ਆਵਾਜ਼
ਮਾਰਨ ਵਾਸਤੇ ਆਪ ਜੀ ਆਵਾਜ਼ ਪ੍ਰਦਾਨ ਕਰੋ ਹੁਕਮਨਾਮਾ ਬਖਸ਼ੋ
ਜੋ ਕਰਨੋ ਸਿੱਖਣ ਕਾਜ
ਸਿੱਖਾਂ ਦੇ ਕਰਨ ਯੋਗ ਹੈ ਉਹ ਆਪ ਦੀ ਆਗਿਆ ਬਖਸ਼ੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਹੱਥ ਜੋੜ ਸਭ ਸੰਗਤ ਖੜੇ
ਸੰਗਤ ਸਾਰੇ ਪਿਆਰ ਨਾਲ ਬੈਠ ਗਏ ਕੁਝ ਸਿੱਖ ਸਭ ਹੱਥ ਜੋੜ ਕੇ ਜਿਨ੍ਹਾਂ ਨੂੰ ਥਾਂ ਨਾ ਮਿਲੀ ਉਹ ਹੱਥ ਜੋੜ ਕੇ ਖਲੋ ਗਏ
ਇੱਕ ਮੱਥੇ ਕਿਚ ਭੋਏ ਪਰ ਪੜੇ
ਕਈ ਸਿੰਘ ਮੱਥਾ ਟੇਕ ਕੇ ਜ਼ਮੀਨ ਤੇ ਜਿਵੇਂ ਡੰਡਾ ਡਿੱਗਦਾ ਨਾ ਏਦਾਂ ਮਹਾਰਾਜ ਜੀ ਅੱਗੇ ਡਿੱਗ ਗਏ ਡੰਡੇ ਵੱਤ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਡਿੱਗ ਕੇ ਨਮਸਕਾਰ ਕਰਦੇ ਨੇ
ਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੀ ਹੈ ਦੇ ਸਿੱਖ ਸੰਗਤ ਕੋ ਸੱਚ ਬਾਕ ਦਿਓ
ਡਿੱਗ ਕੇ ਸਿੰਘ ਕਹਿੰਦੇ ਮਹਾਰਾਜ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਸਤਿਗੁਰਾਂ ਦੀ ਪ੍ਰਗਟ ਦੇ ਹੋ ਤੁਸੀਂ ਗੁਰਦੇਵ ਦੀ ਪ੍ਰਗਟ ਦੇ ਹੋ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਸਤਿਗੁਰਾਂ ਦੀ ਪ੍ਰਗਟ ਦੇ ਹੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਬੱਤ ਸਿੱਖ ਸੰਗਤਾਂ ਨੂੰ ਹੁਕਮ ਬਖਸ਼ੋ ਖਾਲਸੇ ਨੂੰ ਹੁਕਮ ਬਖਸ਼ੋ
ਚੱਕ ਪੱਤਰੇ ਤਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇਖਾ
ਖਾਲਸਾ ਜੀ ਇੱਕ ਸਿੰਘ ਤਾਬਿਆਂ ਬੈਠਾ ਤਾਬਿਆਂ ਬਹਿ ਕੇ ਉਹ ਸਿੰਘ ਨੇ ਮੰਗਲਾ ਚਰਨ ਪੜਿਆ ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹ ਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਆਵੇ ਸਾਹੋ ਇਹ ਮੰਗਲ ਕਰਦਿਆਂ ਸਿੱਖ ਨੇ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਅੰਗ ਨੇ ਉਹ ਚੁੱਕ ਕੇ ਖੱਬੇ ਪਾਸੇ ਸੱਜੇ ਪਾਸੇ ਕੀਤੇ ਹਨ
ਬਸੰਤ ਵਾਰ ਕੋ ਆਇਓ ਲੇਖਾ
ਖਾਲਸਾ ਜੀ ਮੁੱਖ ਵਾਕ ਪ੍ਰਾਪਤ ਹੋਇਆ ਬਸੰਤ ਕੀ ਵਾਰ ਚੋਂ ਬਸੰਤ ਕੀ ਵਾਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਬਸੰਤ ਕੀ ਵਾਰ ਜੋ ਸੁੱਕਿਆਂ ਨੂੰ ਹਰੇ ਭਰੇ ਕਰ ਦਿੰਦੀ ਹੈ ਖੁਸ਼ੀ ਤੇ ਖੇੜੇ ਦੀ ਪ੍ਰਤੀਕ ਹੈ ਉਹ ਪਾਵਨ ਪਵਿੱਤਰ ਬਸੰਤ ਦੀ ਵਾਰ ਚੋਂ ਮੁੱਖ ਵਾਕ ਹੁਕਮਨਾਮਾ ਪੌੜੀ ਪੜੀ ਗਈ
ਪੌੜੇ ਪੰਜੇ ਬੱਦੇ ਮਹਾਬਲੇ ਕਰ ਸੱਚਾ ਧੋਆ
ਹੁਕਮਨਾਮਾ ਆਇਆ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਆਹਾ ਹੁਕਮਨਾਮਾ ਵੀ ਇਹੋ ਜਿਹਾ ਚੜ੍ਹਦੀ ਕਲਾ ਦਾ ਹੁਕਮਨਾਮਾ ਯਾਨੀ ਕਿ ਆਗਿਆ ਮਿਲ ਗਈ ਕਿ ਖਾਲਸਾ ਜੀ ਜਾਓ ਕਸੂਰ ਤਾਂ ਜਿੱਤਿਆ ਹੀ ਪਿਆ ਤੁਸੀਂ ਜਾ ਕੇ ਸਿਰਫ ਨਿਸ਼ਾਨ ਹੀ ਚਲਾਣੇ ਨੇ ਹੁਕਮਨਾਮੇ ਦੇ ਅਰਥ ਕੀ ਨੇ ਕਿ ਸੱਚੇ ਸਤਿਗੁਰਾਂ ਦਾ ਢੋਆ ਆਸਰਾ ਲੈ ਕੇ ਮੈਂ ਜਿਹੜੇ ਪੰਜ ਮਹਾਬਲੀ ਵਿਕਾਰ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਬੰਨ ਕੇ ਆਪਣੇ ਕਾਬੂ ਕਰ ਲਿਆ ਇਹ ਪੰਗਤੀ ਦਾ ਇਹ ਅਰਥ ਹੈ ਕਿ ਜਿਹੜੇ ਪੰਜ ਮਹਾਬਲੀ ਯੋਧੇ ਸਨ ਵਿਕਾਰ ਮੈਂ ਸੱਚੇ ਸਤਿਗੁਰਾਂ ਦਾ ਢੋਆ ਆਸਰਾ ਲੈ ਕੇ ਮਹਾਰਾਜ ਜੀ ਕਹਿੰਦੇ ਮੈਂ ਹੱਲਾ ਕੀਤਾ ਔਰ ਹੱਲਾ ਕਰਕੇ ਨਾ ਵਿਕਾਰਾਂ ਨੂੰ ਜਿੱਤ ਲਿਆ
ਆਪਣੇ ਚਰਨ ਜਪਾਇਨ फिर दयो खड़ोआ।
सतगुरु जी ने कृपा करके अपने चरण जपाए हन। दयो का मतलब हुंदा प्रेरक, दयो का मतलब हुंदा नियंता। सतगुरु जी ने प्रेरक बन के मेरे हिरदे नू प्रेरिया और अपने चरणा नू जपाया।
रोग सोग सब मिट गए नित ना निरवा।
ने रोग सोग सब मिट गए, मेरी एक काया नित नवी निरोई हो गई।
दिन रैन नाम ते आए ना फिर पाए नमोआ।
जरा दिन रात नाम ते आउंदा है जपदा सतनाम श्री वाहिगुरु। खालसा जी मुड़ के नहीं मरदा, भाव वो जन्म मरण के चक्करां च नहीं पैंदा, वो आवागमन के चक्करां विच नहीं भरमदा।
जिस ते उपजिया नानका सोई फिर हुआ।
धन गुरु नानक साहब सचे पातशाह जी महाराज जी कहंदे जिस साहब अकाल पुरख वाहिगुरु परमेश्वर तो यह उपजिया है उही कुछ होने वाला है।
दोहेरा श्री गुरु ग्रंथ साहब बचन सुन खुश पे लई कसूर जन मार।
धन गुरु ग्रंथ साहब सचे पातशाह जी महाराज गरीब नवाज पातशाह का यह हुक्मनामा आया, सिंह इन्ने खुश होए चढ़दियां कलां दे जकारे गजाउंदे। सिंह कहंदे मानो अज तां कसूर जित लिया, जो सतगुरां दा मुख वाक आ गया। क्योंकि चढ़दी कला दा मुख वाक कि जितण वाला हुक्मनामा आया, सिंघां नूं इन्ना भरोसा बज्जा कहंदे मानो कसूर जित लिया। खालसा जी हुण तां बस जाना ही है आपां, उत्थे कसूर तां जितया होया है।
करै नगारे जैत के गुर फते तो उची उचार।
जित दे नगारिया ते चोबा ला दित्तियां सिंघां ने, नगारे बज पए। आख्या खालसा जी गुरु साहब ने फते उचार के दस दित्ती है, फते बख्श दित्ती है।
जो पे हरी सिंह किम रात बिताए।
सरदार हरी सिंह जी भंगी ने इस प्रकार नाल किवें रात बतीत कीती।
डेरा दिनो प्रात चलाए।
अगले दिन सवेरे सवेरे उठे, तैयारियां कीतियां, कूच दे नगारे बजा के चाले पा दिते श्री अमृतसर साहब तो।
मुहूर्त वार ना पुछियो कोई, श्री गुरु ग्रंथ साहिब वाक उन सुनियो ए।
ना मुहूर्त पुछिया, ना वार वेखिया, ना घड़ी वेखी, बस इना भरोसा सी कि गुरु ग्रंथ साहब ने मुख वाक दे दिता ते सतगुरां ने कहा फतेह होवेगी। बस ए भरोसा सी सतगुरां दे शब्द ते। यह गुरसिखी एडा वड्डा कम करन चले ने, 12 लख फौज कोई थोड़ी नहीं हुंदी कसूर दे विच जिहनू जितन जाना है। पर कोई दिन नहीं मुहूर्त नहीं विचारिया, साढ़े तां कोई माड़ा जिहा छोटी जी कार लैण जाणी होवे तां वी वार वेखदे ने वी वार चंगा है कि नहीं, अज वार वीर है कि शनी है कि बुध है। वह भी चंगी तरह पहला सोच वेच के फिर जाके वार चंगा होवेगा। कई तां फिर ब्राह्मणा कोल वी टुर पैंदे जाके जी चंगी तरीक दस दिओ, चंगा मुहूर्त दस दिओ। खालसे दा आदर्श नहीं, खालसा तां गुरु ग्रंथ साहब दे चरणा चरदासा सोध के चलदा और गुरु ते भरोसा करदा है। हरी सिंह ने भी खालसे ने भी केवल सतगुरां दे बचना ते भरोसा रखिया, कोई मुहूर्त नहीं वेखिया, कोई वार नहीं वेखिया, चाला पा दिता।
पहलो पिपली कीनो डेरा।
पिपली साहब श्री अमृतसर साहब महाराज जी का पावन स्थान, उथे चल के पहला डेरा किया।
5000 पल सिंह चंगेरा।
वधिया वधिया सिंह जेड़ा 5000 सिंह सीना दे नाल।
आए रली हुआ मिसलें चार।
इना दा 5000 सिंह भंगियां दी मिसल दा इकट्ठा हो गया, बाकी जेड़ियां 4 मिसलां दे सिंह सन वह भी आके रल गए।
खास घोड़ा था 10000।
खास घोड़ सवार जेड़े सन वह तकरीबन कुल गिणती दे 4 मिसलां दे 10000 हो गए, यानी कि 5 हो गए 10 वह हो गए, 15000 फौज हो गई।
लिख चिथे चार तरफ कलाए।
नाल सिंघां ने आख्या भी नाल दे किते साथी सिंह ये ना कहन भी सिंह कले कले चले गए कसूर मारन, सानू दस्या नहीं। नेड़े तेड़े दे पिंडां च सुने भेज दी चिट्ठियां भेज दित्तियां सिंघां ने भी हल्ले नाल आ जाओ, ये ना आखो भी तुहानू बड़ीकिया नहीं। फिर जिन्हें आना कसूर मारन छेती नाल आके रल जाओ।
ब्रह्म काज को हम चरताए,
खालसा ब्राह्मण दे काम नू चलिया। ये ब्राह्मण दी औरत जेड़ी आ उन्हां पठाणा कोलों छुड़ाण वास्ते चलिया, ते जिन्हें आना खालसा जी आ जान सारे कट्ठे हो जान।
जिसको है खालसे की लाज,
खालसे दी लाज है, जिन्हों खालसे दी आन ते बान कैम करन दी इच्छा है।
वो मरनो मारन काज,
आयो सिंह अपने घरां चो निकल के छेती नाल खालसा जी जिन्हें मरन मरान दा कम करना है।
यूं लिख दीनो डेरो तोर,
चिट्ठियां भेज दित्तियां नेड़े तेड़े जिन्ने पिंड सी, पिंडां विच सिंघां नूं सुनेहे भेज दित्ते, संपर्क हुंदे सी सिंघां दे आपस विच, ओह सुनेहे भेज दित्ते ते चल पए।
गुरु वडाली लायो ठोर,
पिपली साहब तों चाला पाया सिंघ चल के गुरु की वडाली, धन गुरु हरगोबिंद साहब जी महाराज जी दे पावन स्थान ते आ गए।
हुआ हजार आए पंज करल्ले,
खालसा जी इत्थे पहुंचे ते इत्थे पंज क हजार सिंघ होर आ गए। पांच हजार सिंह नेड़े तेड़े दे पिंडां चो मारो मार वडाली तक पहुंचदे 15,000 उत्थे गए, 5,000 सिंह होर आ गए।
सिंह सूर में दिल के भले,
सिंह सूर में दिल दे भले जेड़े चंगे योधे सन वो आए, तकरीबन 20,000 सिंह हो गया वडाली च इकट्ठा।
दोहेरा डेरा तोर हुआ ते फिर उतरे राजे ताल,
गुरु के बडाली तो चाला पा के सिंह राजे ताल उतरे ने, राजे ताल आके उतारा कीता है।
हजार सुचारक आर ले भए सो खालसे नाल,
20,000 सिंह कठे होके चल पे बडाली तो, जदो राजे ताल पहुंचे ते इत्थे आके 4,000 सिंह होर आ गए। 4,000 सिंह होर आन के कठे हो गए,
हजार 24 सब हुआ गिने,
खालसा जी कुल गिनती सारे सिंघां दी हो गई 24,000। 15,000 श्री अमृतसर साहब तो चले गुरु की वडाली तक पहुंचदिया, 5,000 होर आरन रले राजे ताल तक आउंदिया 4,000 होर आ गए, एदा 24,000 सारे सिंह उत्थे गिने गए।
12,00,000 ते हुआ मिले,
हुण खालसा जी उधर कसूर दे विच 12,00,000 फौज है, इधर 24,000, मुकाबला वेखो कैसा अलौकिक है। पर सिंघां नूं इतिहास याद सी, सिंघां नूं याद सी चमकौर दी गढ़ी दा जंग के चालियां ने 10,00,000 नाल मुकाबला कीता सी, इत्थे तां फिर कहदे असीं 24,000 हां, 12,00,000 दा मुकाबला करना। कहदे इस प्रकार नाल उस वीर अस नाल चल पए।
इन मैं उन मैं थो बड फर्क,
सिंघां दी फौज विच ते उधर कसूर दी फौज विच बड़ा वड्डा फर्क है।
यूं सियाने लोकन जियो तड़क,
सियाने सियाने जिहड़े लोक सन उहनां दे दिल तड़कदे भी ने, उह वेखदे भी ने, उहनां दे हिरदे कंबदे भी ने।
हरी सिंह तो मिटै ना किवें,
हरी सिंह नहीं मिटदा, उह कहिंदे खालसा जी कुझ हो जाए आपां कसूर जितना ही जितना, जाणा ही जाणा।
उस जीव तरावै चढ़त सिंह ते मैं,
उस तरह चढ़त सिंह शुक्र चकिया कहना मैं भी जाना ही जाना जो कुछ मर्जी हो जाए।
जो फौजन वल देखन कूरे,
जदों जेडे काम दिले भी सन विच कुछ, सारे कुछ नहीं ना हुंदे, कुछ ओहो जे भी हुंदे ने, ओह जदों फौज वल वेखदे ने,
कहे मार कब होग कसूरे,
कसूर मार लैणगे, किथे कसूर जित लैणगे, कसूर किथे जितया जा सकदा है।
जो देखे फौजे के सूरा, मार लहेंगे कहे जरूरा।
जदों विच चढ़दी कला वाले सिंह वेखदे ने ना सूरमियां नूं, वेखदे चढ़त सिंह नूं, वेखदे महा सिंह वर्गियां नूं, जदों बड़े बड़े जरनैलां वल तकदे ने, कहदे जरूर जित जाणगे, ਇਹ ਜ਼ਰੂਰ ਜਿੱਤ ਲੈਣਗੇ। ਕਸੂਰ ਤਾਂ ਕੀ, ਜੇ ਅੱਗੇ ਵੀ ਕਿਤੇ ਜਾਣਾ ਕਾਬਲ ਕੰਧਾਰ ਤੱਕ ਇਹ ਜਿੱਤ ਸਕਦੇ ਨੇ।
ਕੱਚੇ ਲੋਕ ਤੋਂ ਕਹੇ ਕਚਾਈ,
ਪਰ ਜਿਹੜੇ ਕੱਚੇ ਪਿੱਲੇ ਹੁੰਦੇ ਨੇ ਉਹਨਾਂ ਨੇ ਕੱਚੀਆਂ ਗੱਲਾਂ ਕਰਨੀਆਂ ਹੁੰਦੀਆਂ, ਉਹਨਾਂ ਦਾ ਸੁਭਾਅ ਹੁੰਦਾ ਕੱਚੀਆਂ ਗੱਲਾਂ ਕਰਨੀਆਂ।
ਪੱਕੇ ਕਹੇ ਅਬ ਮਿਟੈ ਸੁਨਾਈ,
ਪਰ ਜਿਹੜੇ ਪੱਕੇ ਨੇ ਉਹ ਕਹਿੰਦੇ ਹੁਣ ਨਹੀਂ ਮਿਟਦੇ, ਹੁਣ ਤਾਂ ਜੋ ਕੁਝ ਹੋਵੇਗਾ ਵੇਖੀ ਜਾਏਗੀ।
ਕੋਈ ਕਹੇ ਲੜਹਿ ਆਏ ਆਗੇ,
ਕਹਿੰਦੇ ਜੀ ਕਸੂਰ ਵਾਲੇ ਅੱਗੇ ਆ ਕੇ ਲੜਨਗੇ।
ਨੈ ਛੋਡੈ ਵੈ ਹਮਕੋ ਭਾਗੇ,
ਆਪਾਂ ਭੱਜੇ ਵੀ ਤੇ ਤਾਂ ਵੀ ਉਹਨਾਂ ਨੇ ਆਪਾਂ ਨੂੰ ਨਹੀਂ ਛੱਡਣਾ, ਆਪਾਂ ਨੂੰ ਭੱਜਿਆਂ ਨੂੰ ਵੀ ਉਹਨਾਂ ਨੇ ਨਹੀਂ ਛੱਡਣਾ।
ਕੋਈ ਕਹੇ ਪੰਥ ਭਜਨੈ ਜਾਓਗ, ਪਰ ਸਵਾਰ ਸਿਤ ਪ੍ਰਾਣ ਭਜਾਉਤ ਜਾਓਗ।
ਪਰ ਕਈ ਜਿਹੜੇ ਕਹਿੰਦੇ ਪੰਥ ਭੱਜਣ ਵਾਲਿਆਂ ਚੋਂ ਨਹੀਂ, ਪੰਥ ਆ ਭਜਾਉਣ ਵਾਲਿਆਂ ਚੋਂ। ਇਹ ਖਾਲਸਾ ਪੰਥ ਆ ਭੱਜ ਕੇ ਨਹੀਂ ਆਏਗਾ, ਪਰ ਸਵਾਰਥ ਵਾਸਤੇ ਭਾਵੇਂ ਆਪਣੇ ਪ੍ਰਾਣ ਤਜਣੇ ਪੈ ਜਾਣ ਤਿਆਗ ਦੇਗਾ। ਏਦਾਂ ਦੀ ਬਿਰਤੀ ਠਾਣ ਕੇ ਸਿੰਘ ਚੜ੍ਹੇ ਨੇ ਕਸੂਰ ਤੇ ਹਮਲਾ ਕਰਨ ਵਾਸਤੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ ਵਿੱਚ ਸਰਵਣ ਕਰੋਗੇ।